ਸਤਨਾਮ ਵਾਹਿਗੁਰੂ ਸਾਹਿਬ ਜੀਓ ਵੀਰ ਅਪਾਰ ਵੱਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਖਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸ਼ਤਰ ਚਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਕਿ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਸਫਲ ਕਰ ਰਹੇ ਹੋ। ਦਸ਼ਮੇਸ਼ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਬਚਨ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਤੀਸਰੀ ਬਾਣੀ ਵਿੱਚ ਜੋ ਕਿ ਤਉ ਪ੍ਰਸਾਦ ਸਵਈਏ ਇਸ ਸਿਰਲੇਖ ਅਧੀਨ ਸੁਭਾਏਮਾਨ ਹੈ ਚੱਲਦੀ ਲੜੀ ਵਾਰ ਵਿਚਾਰ ਵਿੱਚੋਂ ਛੇਵਾਂ ਸਵਈਆ ਆਪ ਜੀ ਨੇ ਸਰਵਣ ਕੀਤਾ ਹੈ। ਇਹਨਾਂ ਸਵਈਆਂ ਅੰਦਰ ਹਜ਼ੂਰ ਨੇ ਮਨੁੱਖ ਦੇ ਹੰਕਾਰ ਨੂੰ ਅਵਗਣਾਂ ਨੂੰ ਇੱਕ ਪਾਸੇ ਵਰਣਨ ਕੀਤਾ ਤੇ ਦੂਸਰੇ ਪਾਸੇ ਅਕਾਲ ਪੁਰਖ ਦੀ ਸ਼ਕਤੀ ਉਸ ਦੀ ਤਾਕਤ ਉਹਦੀ ਪਹੁੰਚ ਦਾ ਵਰਣਨ ਇਹਨਾਂ ਵਿੱਚ ਕੀਤਾ। ਕਿਉਂਕਿ ਜਿੱਥੇ ਅਕਾਲ ਪੁਰਖ ਵਾਹਿਗੁਰੂ ਆਪ ਅਤ ਸ਼ਕਤੀਸ਼ਾਲੀ ਹੈ ਉਹਦੇ ਵਿੱਚੋਂ ਜਿਹੜੀ ਸ੍ਰਿਸ਼ਟੀ ਪੈਦਾ ਹੋਈ ਹੈ ਉਹਦੇ ਵਿੱਚ ਵੀ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਕੋਲ ਸ਼ਕਤੀ ਦਾ ਕੋਈ ਅੰਤ ਨਹੀਂ, ਤਾਕਤ ਦਾ ਕੋਈ ਅੰਤ ਨਹੀਂ ਹੈ। ਬੜੀਆਂ ਬੜੀਆਂ ਬਾਹਾਂ ਵਿੱਚ ਬਲ, ਬੜੀਆਂ ਬੜੇ ਲਸ਼ਕਰਾਂ ਦੇ ਮਾਲਕ, ਔਰ ਅੱਜ ਦੇ ਇਸ ਸਵਈਏ ਵਿੱਚ ਹਜ਼ੂਰ ਨੇ ਇੱਕ ਗੱਲ ਕਹੀ ਹੈ। ਕਹਿੰਦੇ ਐਸੇ ਵੀ ਸੂਰਮੇ, ਐਸੇ ਵੀ ਸ਼ਕਤੀਸ਼ਾਲੀ ਲੋਕ ਇਸ ਧਰਤੀ ਤੇ ਨੇ ਜਿਨ੍ਹਾਂ ਨੂੰ ਹੱਥਾਂ ਨਾਲ ਸ਼ਸਤਰ ਵਾਹੁਣੇ ਨਹੀਂ ਪੈਂਦੇ, ਕਹਿੰਦੇ ਮੂੰਹੋਂ ਕਹਿੰਦੇ ਨੇ, ਮੂੰਹੋਂ ਬੋਲ ਕੇ ਹੀ ਕੰਮ ਹੋ ਜਾਂਦਾ ਹੈ, ਕਰਨਾ ਨਹੀਂ ਪੈਂਦਾ। ਇੰਨੀ ਤਾਕਤ, ਇੰਨੀ ਸ਼ਕਤੀ ਹੈ ਉਹਨਾਂ ਕੋਲ ਕਿ ਉਹ ਹੱਥਾਂ ਨਾਲ ਕਰਦੇ ਨਹੀਂ। ਆਵਾਜ਼ ਠੀਕ ਕਰਦੇ, ਹੱਥਾਂ ਨਾਲ ਕਰਨ ਦੀ ਲੋੜ ਨਹੀਂ ਪੈਂਦੀ। ਕਹਿੰਦੇ ਬਾਤਨ ਹੀ ਚੱਕ ਚਾਰ ਲਵਈਆ, ਬਾਤਨ ਦਾ ਅਰਥ ਹੈ ਮੂੰਹ ਤੋਂ ਬੋਲਣਾ ਤੇ ਉਹਨਾਂ ਦੀਆਂ ਗੱਲਾਂ ਦਾ ਇੰਨਾ ਅਸਰ। ਵੇਖੋ ਕਿੰਨੀ ਸ਼ਕਤੀ ਹੋਵੇਗੀ ਉਹਨਾਂ ਵਿੱਚ ਕਿ ਉਹਨਾਂ ਨੇ ਇੱਕ ਸ਼ਬਦ ਕਿਹਾ ਤੇ ਬਸ ਹੁਕਮ ਲਾਗੂ ਹੋ ਗਿਆ, ਮੂੰਹ ਵਿੱਚ ਇੰਨੀ ਸ਼ਕਤੀ, ਰਸਨਾ ਵਿੱਚ ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ। ਪਰ ਇੱਥੇ ਸਤਿਗੁਰਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਇੰਨੇ ਇੰਨੇ ਸ਼ਕਤੀ ਵਾਲੇ ਵੀ ਲੋਕ ਮੈਂ ਵੇਖੇ ਨੇ, ਉਹ ਵੀ ਅਖੀਰ ਨੂੰ ਰੱਬ ਦੇ ਭਿਖਾਰੀ ਨੇ, ਉਹਦੇ ਤੋਂ ਭੀਖ ਮੰਗ ਰਹੇ ਨੇ। ਇਸ ਸਵੱਈਏ ਵਿੱਚ ਜਿਹੜੀ ਗੱਲ 'ਤੇ ਜ਼ੋਰ ਦਿੱਤਾ ਗਿਆ, ਉਹਦੇ ਵਿੱਚ ਸਾਡੇ ਮਨ ਦੇ ਉੱਤੇ ਇੱਕ ਵਿਗਿਆਨ, ਇੱਕ ਗਿਆਨ, ਇੱਕ ਸਮਝ ਪੈਦਾ ਕਰਨ ਵਾਸਤੇ ਹਜ਼ੂਰ ਨੇ ਕਿਹਾ ਕਿ ਤੂੰ ਬਹੁਤਿਆਂ ਦੇ ਚਰਨੀ ਲੱਗਣ ਦੀ ਬਜਾਏ ਇੱਕ ਦੇ ਲੱਗ ਜਾ, ਕਿਉਂਕਿ ਆਦਮੀ ਨੂੰ ਇੱਥੇ ਕਿਸੇ ਨਾ ਕਿਸੇ ਦਾ ਸਹਾਰਾ ਜ਼ਰੂਰ ਚਾਹੀਦਾ, ਕਿਸੇ ਨਾ ਕਿਸੇ ਦੀ ਟੇਕ ਜ਼ਰੂਰ ਚਾਹੀਦੀ। ਪਰ ਟੇਕ ਲਵੇ ਉਹਦੀ, ਟੇਕ ਉਸਦੀ ਲਵੇ ਜਿਹਨੂੰ ਕਿਸੇ ਦੀ ਟੇਕ ਦੀ ਲੋੜ ਨਹੀਂ, ਜੋ ਆਪਣੇ ਆਪ ਖੜਾ ਹੈ। ਤੁਸੀਂ ਇੱਕ ਸ਼ਬਦ ਪੜ੍ਹੋਗੇ ਮੂਲ ਮੰਤਰ ਵਿੱਚ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਕਹੇ ਨੇ, ਜਿਹਦੇ ਅੰਦਰ ਇੱਕ ਸ਼ਬਦ ਆਉਂਦਾ ਅਜੂਨੀ ਤੋਂ ਅੱਗੇ ਆਉਂਦਾ ਹੈ ਸਹਿਭੰਗ। ਸਹਿਭੰਗ ਦਾ ਮਤਲਬ ਹੈ ਸਵੈ, ਸਵੈ ਦਾ ਮਤਲਬ ਹੈ ਆਪਣਾ ਆਪ। ਸਵੈਭੰਗ ਦਾ ਮਤਲਬ ਹੈ, ਸਹਿਭੰਗ ਸ਼ਬਦ ਹੈ, ਉਹਦੇ ਅਰਥ ਨੇ ਕਿ ਉਹਨੂੰ ਕਦੀ ਕਿਸੇ ਦੇ ਸਹਾਰੇ ਦੀ ਜ਼ਰੂਰਤ ਹੀ ਨਹੀਂ ਪਈ, ਬਿਨਾਂ ਸਹਾਰੇ ਤੋਂ ਹੀ ਖੜਾ ਹੈ। ਸੰਸਾਰ ਰਵੇ ਤਾਂ ਵੀ ਉਹ ਹੈ, ਸੰਸਾਰ ਨਸ਼ਟ ਹੋ ਜਾਏ ਫਿਰ ਵੀ ਉਹ ਰਵੇਗਾ, ਉਹਦੇ ਅੱਗੇ ਕੋਈ ਮੱਥਾ ਟੇਕੇ ਉਹ ਤਾਂ ਵੀ ਖੁਸ਼, ਜੇ ਨਾ ਝੁਕੇ ਤਾਂ ਵੀ ਉਹਨੂੰ ਕੋਈ ਪਰਵਾਹ ਨਹੀਂ। ਉਹਦੀ ਇਹ ਭੁੱਖ ਨਹੀਂ ਕਿ ਮੇਰੇ ਅੱਗੇ ਲੋਕ ਝੁਕਣ, ਉਹਨੂੰ ਇਸ ਚੀਜ਼ ਦੀ ਇੱਛਾ ਵੀ ਨਹੀਂ ਕਿ ਮੇਰਾ ਨਾਮ ਕੋਈ ਜਪੇ। ਪਰ ਇੱਕ ਗੱਲ ਉਹਦੇ ਵਿੱਚ ਹੈ ਕਿ ਉਸਨੇ ਇਸ ਧਰਤੀ ਦੇ ਜਿੰਨੇ ਜੀਵ ਪੈਦਾ ਕੀਤੇ ਉਹਨਾਂ ਨਾਲ ਸਨੇਹ ਕਰਦਾ ਹੈ, ਉਹਨਾਂ ਨੂੰ ਸੁਖੀ ਕਰਨਾ ਚਾਹੁੰਦਾ ਹੈ, ਇੱਕ ਗੁਣ ਉਹਦੇ ਵਿੱਚ, ਕਿਉਂਕਿ ਇਹ ਸਾਰੀ ਸ੍ਰਿਸ਼ਟੀ ਉਹਦੀ ਆਪਣੀ ਬਣਾਈ ਹੈ, ਉਹਦੀ ਔਲਾਦ ਹੈ, ਉਹਦੀ ਸੰਤਾਨ ਹਾਂ ਅਸੀਂ। ਕਹੋ ਕਬੀਰ ਇਹ ਰਾਮ ਕੀ ਅੰਸ਼, ਅਸੀਂ ਉਹਦੇ ਨਾਲ ਇੰਨੇ ਜੁੜੇ ਹੋਏ ਹਾਂ ਜਿਵੇਂ ਜਸ ਕਾਗਜ਼ ਪਰ ਮਿਟੈ ਨਾ ਮਨਸ। ਮਨਸ ਕਹਿੰਦੇ ਸ਼ਹਿ ਨੂੰ, ਕਹਿੰਦੇ ਤੁਸੀਂ ਕਾਗਜ਼ 'ਤੇ ਲਿਖੋ ਅਤੇ ਚਾਹੋ ਬਈ ਇਸ ਕਾਗਜ਼ ਦੇ ਉੱਤੇ ਲਿਖੇ ਹੋਏ ਅੱਖਰ ਨੂੰ ਅਸੀਂ ਥੋੜ੍ਹਾ ਜਿਹਾ ਚੁੱਕ ਕੇ ਸਾਈਡ 'ਤੇ ਰੱਖ ਦਈਏ, ਨਹੀਂ ਹੋ ਸਕਦਾ, ਕਿਉਂਕਿ ਕਾਗਜ਼ 'ਤੇ ਅੱਖਰ ਇੱਕ ਹੋ ਗਏ, ਦੋਵਾਂ ਵਿੱਚ ਫਰਕ ਨਹੀਂ। ਹੁਣ ਵੇਖੋ ਇੰਨੀ ਨੇੜਤਾ ਹੈ ਸਾਡੇ ਜੀਵਨ ਵਿੱਚ, ਸਾਡੇ ਸਰੀਰ 'ਤੇ ਅਕਾਲ ਪੁਰਖ ਇੰਨਾ ਨੇੜੇ ਹੈ, ਗੁਰੂ ਸਾਹਿਬ ਕਹਿੰਦੇ ਜਿਵੇਂ ਕਾਗਜ਼ ਦੇ ਉੱਤੇ ਅੱਖਰ ਲਿਖਿਆ ਹੁੰਦਾ, ਵੱਖਰਾ ਨਹੀਂ ਕੀਤਾ ਜਾ ਸਕਦਾ। ਫਿਰ ਉਹ ਵੱਖਰਾ ਨਹੀਂ ਤੇ ਉਹਨੂੰ ਜਪਣ ਦੀ ਲੋੜ ਕੀ ਹੈ, ਕਿਉਂਕਿ ਕਈ ਵਾਰੀ ਕਾਗਜ਼ ਦੇ ਉੱਤੇ ਲਿਖਿਆ ਹੁੰਦਾ, ਆਪਾਂ ਇੱਕ ਸ਼ਬਦ ਕਹਿੰਦੇ ਹਾਂ ਜਿਹਨੂੰ ਵਿਦਿਆ ਨਹੀਂ ਆਉਂਦੀ, ਉਹਦੇ ਸਾਹਮਣੇ ਸਾਰੀ ਦੁਨੀਆਂ ਦਾ ਗਿਆਨ ਰੱਖ ਦਿਓ, ਹੁੰਦਿਆਂ ਵੀ ਉਹਨੂੰ ਪੜ੍ਹ ਨਹੀਂ ਸਕੇਗਾ, ਉਹਨੂੰ ਪਤਾ ਨਹੀਂ ਵੀ ਇਹਦੇ ਉੱਤੇ ਕੀ ਲਿਖਿਆ ਹੋਇਆ। ਚਿੱਠੀ ਆਈ, ਲੈਟਰ ਆਇਆ, ਕਿਸੇ ਨੇ ਸੁਨੇਹਾ ਭੇਜਿਆ, ਕੋਈ ਦਿਸ਼ਾ ਨਿਰਦੇਸ਼ ਦਿੱਤਾ, ਕਿਸੇ ਖਤਰੇ ਤੋਂ ਜਾਣੂ ਕਰਵਾਇਆ, ਤੇ ਜਿਹਨੂੰ ਉਹ ਚਿੱਠੀ ਮਿਲੀ ਉਹਨੂੰ ਪੜ੍ਹਨੀ ਨਹੀਂ ਸੀ ਆਉਂਦੀ, ਵਿਚਾਰਾ ਕੀ ਕਰੇ, ਕਾਗਜ਼ ਚੁੱਕੀ ਫਿਰਦਾ। ਤਾਂ ਜਿਹੜੀ ਧਰਮ ਦੀ ਕਮਾਈ ਕਰਨੀ ਹੈ ਨਾ, ਇੱਥੇ ਆਪਾਂ ਗੁਰੂ ਕੋਲ ਆ ਕੇ ਉਹ ਇੱਥੋਂ ਪੜ੍ਹਨਾ ਸਿੱਖਣਾ ਆਪਾਂ, ਬਈ ਸਾਡੇ ਜੀਵਨ ਦੇ ਉੱਤੇ ਅਕਾਲ ਪੁਰਖ ਨੇ ਕਿਹੜੇ ਲੇਖ, ਕਿਹੜਾ ਲੈਸਨ, ਕਿਹੜੇ ਅੱਖਰ ਪਾਏ ਹੋਏ ਨੇ ਸਾਡੇ ਜੀਵਨ ਦੇ ਉੱਤੇ, ਉਹ ਅੱਖਰ ਬਣ ਕੇ ਬੈਠਾ ਹੈ, ਉਹ ਲੇਖ ਕਿਹੜੇ ਨੇ, ਉਹਨੂੰ ਪੜ੍ਹਨਾ ਹੈ। ਤਾਂ ਹੀ ਭੱਟਾ ਨੇ ਗੁਰੂ ਅਮਰਦਾਸ ਜੀ ਬਾਰੇ ਇੱਕ ਬਚਨ ਕਿਹਾ ਵੀ ਉਹਨਾਂ ਨੇ ਤੈਂ ਪੜ੍ਹਿਓ ਇੱਕ, ਪੜ੍ਹਾਈ ਕੀਤੀ ਉਹਨਾਂ ਨੇ। ਮੈਂ ਇੱਥੇ ਇੱਕ ਬੇਨਤੀ ਕਰਾਂ, ਜਦੋਂ ਭੱਟ ਇਹ ਲਿਖਦੇ ਨੇ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੁਸੀਂ ਇੱਕ ਨੂੰ ਪੜ੍ਹਿਆ, ਤੇ ਜਦੋਂ ਵੀ ਕਿਸੇ ਵਿਦਿਆ ਦੀ ਗੱਲ ਹੁੰਦੀ ਹੈ ਨਾ, ਨਾਲ ਉਸ ਸਕੂਲ ਦੀ ਵੀ ਗੱਲ ਚੱਲਦੀ ਹੈ ਤੇ ਕਿਤਾਬਾਂ ਦੀ ਵੀ ਚੱਲਦੀ ਹੈ, ਪੈੱਨ ਦੀ ਵੀ ਚੱਲਦੀ ਹੈ, ਫਿਰ ਇਹ ਵੀ ਲਿਖਿਆ ਜਾਂਦਾ ਵੀ ਉਹ ਸਕੂਲ ਕਿੱਥੇ ਸੀ। ਪਰ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪੜ੍ਹਨ ਦੀ ਗੱਲ ਚੱਲਦੀ, ਭੱਟਾ ਨੇ ਲਿਖੀ ਹੈ ਤੇ ਉੱਥੇ ਕਿਸੇ ਕਿਤਾਬ ਦਾ ਜ਼ਿਕਰ ਨਹੀਂ ਕੀਤਾ, ਕਿਸੇ ਪੈਨ ਦਾ ਜ਼ਿਕਰ ਨਹੀਂ ਕੀਤਾ, ਕੁਝ ਨਹੀਂ ਕਿਹਾ, ਬਸ ਲਿਖਿਆ ਇੱਕ ਤੈਂ ਪੜ੍ਹਿਓ ਇੱਕ, ਬਸ ਇੰਨਾ ਕਹਿ ਦਿੱਤਾ। ਕਿਉਂਕਿ ਉਹ ਜਿਹੜਾ ਪੜ੍ਹਨਾ ਸੀ ਉਹਨਾਂ ਨੇ ਹੋਰ ਨਹੀਂ ਕਿਤੇ ਪੜ੍ਹਿਆ, ਉਹ ਪੜ੍ਹਿਆ ਉਹਨਾਂ ਨੇ ਆਪਣੇ ਆਪੇ ਦੀ ਸਲੇਟ ਤੋਂ, ਆਪਣੇ ਆਪ ਦੇ ਕਾਗਜ਼ ਤੋਂ। ਜਿਹੜਾ ਬਾਹਰ ਵੀ ਗੁਰੂ ਸਾਹਿਬ ਨੇ ਸਾਨੂੰ ਗਿਆਨ ਦਿੱਤਾ ਨਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਧੁਰ ਕੀ ਬਾਣੀ ਜਿਹਨੂੰ ਕਹਿੰਦੇ ਆ, ਇਹ ਤਾਂ ਦਿੱਤਾ ਵੀ ਇਹ ਬਾਣੀ ਸਿੱਖ ਪੜ੍ਹਦਾ ਜਾਏ, ਸਹਿਜ ਪਾਠ ਕਰੇ, ਨਿਤ ਨੇਮ ਕਰੇ, ਵਿਚਾਰ ਨਾਲ ਜੁੜੇ, ਪੜ੍ਹਦਿਆਂ ਇਹ ਜਿਹੜੇ ਅੱਖਰ ਨੇ ਉਸ ਅੰਦਰਲੀ ਸਲੇਟ ਨੂੰ, ਅੰਦਰਲੀ ਕਿਤਾਬ ਨੂੰ ਖੋਲ ਦੇਣ, ਜਿੱਥੇ ਇਹ ਹੀ ਸਾਰਾ ਗਿਆਨ ਬੰਦੇ ਦੀ ਸੁਰਤ ਵਿੱਚ ਲਿਖਿਆ ਹੋਇਆ, ਜਿੰਨਾ ਗੁਰੂ ਗ੍ਰੰਥ ਸਾਹਿਬ ਵਿੱਚ। ਕਿਉਂਕਿ ਬਾਣੀ ਆਈ ਕਿੱਥੋਂ ਹੈ? ਆਪਾਂ ਕਹਿੰਦੇ ਹਾਂ ਵੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਧੁਰ ਕਿੱਥੇ ਹੈ? ਕੱਲ ਵੀ ਮੈਂ ਬੇਨਤੀ ਕੀਤੀ ਸੀ, ਦੋ ਉਦਾਹਰਨਾਂ ਦਿੱਤੀਆਂ ਸਨ, ਇੱਕ ਮਾਲ ਟਿੰਡਾਂ ਵਾਲੀ ਮਾਲ ਹੁਕਮ ਦੀ ਹੈ, ਉਹਦੀ ਵੀ ਇੱਕ ਧੁਰ ਹੁੰਦੀ ਹੈ, ਧੁਰ ਦਾ ਅਰਥ ਜਿਹਦੇ ਦੁਆਲੇ ਉਹ ਪਹੀਆ ਘੁੰਮਦਾ ਹੈ। ਇੱਕ ਹੋਰ ਮੈਂ ਬੇਨਤੀ ਕੀਤੀ ਸੀ ਵੀ ਚੱਕੀ ਦੀ ਇੱਕ ਕਿੱਲੀ ਹੁੰਦੀ ਜਿਹਦੇ ਦੁਆਲੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੇ ਉਭਰੇ ਨਾਨਕ ਅਜਬ ਡਿੱਠ, ਉਹ ਵੀ ਧੁਰਾ ਹੈ, ਉਹ ਸੈਂਟਰ ਹੈ, ਕੇਂਦਰ ਹੈ ਜਿਹਦੇ ਦੁਆਲੇ ਉਹ ਘੁੰਮ ਰਿਹਾ। ਜਿਵੇਂ ਉਹ ਚੱਕੀ ਕਿਸੇ ਧੁਰੇ ਦੇ ਦੁਆਲੇ ਘੁੰਮਦੀ, ਜਿਵੇਂ ਗੱਡੀ ਦਾ ਪਹੀਆ ਕਿਸੇ ਧੁਰ ਦੇ ਦੁਆਲੇ ਘੁੰਮਦਾ, ਬਿਲਕੁਲ ਇਸੇ ਤਰ੍ਹਾਂ ਆ ਸਾਡਾ ਸਰੀਰ ਰੂਪੀ ਪਹੀਆ ਕਿਸੇ ਧੁਰ ਦੇ ਦੁਆਲੇ ਘੁੰਮ ਰਿਹਾ। ਉਹ ਧੁਰ ਬੰਦੇ ਦੇ ਅੰਦਰ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਧੁਰ ਹੈ ਸਾਡੇ। ਤੇ ਗੁਰੂ ਸਾਹਿਬ ਨੇ ਕਿਹਾ ਧੁਰ ਕੀ ਬਾਣੀ ਆਈ, ਧੁਰ ਦਾ ਅਰਥ ਕਿਤੇ ਇਹ ਨਾ ਕਹਿਣਾ ਵੀ ਸੂਰਜ ਦੇ ਪਰਲੇ ਪਾਸੇ ਧੁਰ ਕੀ ਬਾਣੀ ਆਈ ਹੈ, ਉਧਰੋਂ ਨਹੀਂ, ਉੱਥੇ ਬ੍ਰਹਿਮੰਡ ਹੈ, ਖਾਲੀ ਥਾਂ ਹੈ, ਤਾਰੇ ਸਿਆਰੇ ਨੇ, ਧੁਰ ਕਿਤੇ ਹੈ? ਉਹ ਕਿਹੜੀ ਥਾਂ ਹੈ ਜਿਹਨੂੰ ਧੁਰ ਕਿਹਾ ਗੁਰੂ ਸਾਹਿਬ ਨੇ? ਉਹ ਧੁਰ ਹੋਰ ਕਿਤੇ ਨਹੀਂ, ਉਹ ਧੁਰ ਮਨੁੱਖ ਦੇ ਅੰਦਰਲੀ ਜੋਤ ਹੈ, ਉੱਥੋਂ ਆਈ ਹੈ ਬਾਣੀ, ਉਹ ਸਾਫ਼ ਹੋ ਗਈ ਗੁਰੂ ਸਾਹਿਬ ਦੇ ਵਿੱਚੋਂ, ਬਾਣੀ ਪ੍ਰਗਟ ਹੋ ਗਈ। ਔਰ ਇਹ ਜਿੰਨੀ ਬਾਣੀ ਆਈ ਇਹ ਧੁਰ ਕੀ ਬਾਣੀ ਆਈ ਹੈ, ਜਿਨ੍ਹਾਂ ਨੇ ਇਸ ਬਾਣੀ ਨੂੰ ਪੜ੍ਹਿਆ, ਜਪਿਆ, ਵਿਚਾਰਿਆ ਤੇ ਮੰਨਿਆ, ਪਿਆਰ ਵੀ ਕੀਤਾ, ਗੁਰੂ ਮੰਨਿਆ, ਸਤਿਕਾਰ ਕੀਤਾ, ਇਹ ਬਾਣੀ ਫਿਰ ਉਸ ਬੰਦੇ ਦੇ ਧਿਆਨ ਨੂੰ ਖਿੱਚ ਖਿੱਚ ਕੇ ਧੁਰ ਵਰ ਲਈ ਜਾਂਦੀ, ਕਿਉਂਕਿ ਇਹਦਾ ਦੇਸ਼ ਹੈ ਧੁਰ, ਆਤਮਾ ਸੁਰਤ ਜਿੱਥੋਂ ਆਈ ਹੈ ਉਧਰ ਖਿੱਚ ਕੇ ਲੈ ਜਾਂਦੀ, ਆਪਣੇ ਟਿਕਾਣੇ ਤੇ ਲੈ ਜਾਂਦੀ, ਜਿੱਥੋਂ ਆਪਾਂ ਪੈਦਾ ਹੋਏ ਹਾਂ, ਜਿੱਥੋਂ ਆਏ ਹਾਂ। ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਨੇ ਕਿਰਪਾ ਕੀਤੀ ਨਾ ਆਨੰਦ ਸਾਹਿਬ ਦੇ ਅੰਦਰ, ਬਈ ਤੁਹਾਡਾ ਦੇਸ਼ ਕਿੱਥੋਂ, ਤੁਹਾਡਾ ਜੀਵਨ ਕਿੱਥੋਂ ਸ਼ੁਰੂ ਹੋਇਆ? ਵਿਗਿਆਨ ਬੜੀ ਚਿੰਤਾ ਕਰਦਾ, ਬੜੀ ਖੋਜ ਹੋ ਰਹੀ ਹੈ, ਬੰਦੇ ਦੀ ਆਰੰਭਤਾ ਕਿੱਥੋਂ ਹੋਈ, ਸਰੀਰ ਕਿਵੇਂ ਬਣੇ ਨੇ, ਸੂਰਜ ਕਿਵੇਂ ਬਣਿਆ, ਧਰਤੀ ਕਿਵੇਂ ਬਣੀ ਹੈ। ਗੁਰੂ ਸਾਹਿਬ ਨੇ ਰੋਜ਼ ਸਿੱਖ ਨੂੰ ਦੱਸਿਆ ਵੀ ਤੂੰ ਕਿੱਥੋਂ ਬਣਿਆ, ਤੇਰੀ ਬਨਾਵਟ ਕਿੱਥੋਂ ਸ਼ੁਰੂ ਹੋਈ ਹੈ। ਬਚਨ ਤੁਸੀਂ ਪੜ੍ਹੋਗੇ ਆਨੰਦ ਸਾਹਿਬ ਦੇ ਅੰਦਰ, ਉਹਦੇ ਵਿੱਚ ਇੱਕ ਬੜਾ ਵੱਡਾ ਵਿਗਿਆਨ ਹੈ। ਔਰ ਮੈਂ ਇਹ ਵੀ ਬੇਨਤੀ ਸਾਂਝੀ ਕਰਾਂ, ਉਹਦੇ ਵਿੱਚ ਦੱਸਿਆ ਗਿਆ ਸ੍ਰਿਸ਼ਟੀ ਕਿਵੇਂ ਬਣੀ ਹੈ, ਸਰੀਰ ਕਿਵੇਂ ਬਣੇ ਨੇ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਇਹ ਸਾਰੀ ਪੌੜੀ ਮੈਂ ਅੱਗੇ ਅਖੀਰ ਤੇ ਪੜ੍ਹਾਂ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਸ੍ਰਿਸ਼ਟੀ ਦਾ ਮੂਲ ਕਿਹੜਾ ਹੈ, ਜਿੱਥੋਂ ਸ੍ਰਿਸ਼ਟੀ ਸ਼ੁਰੂ ਹੋਈ ਹੈ, ਜਿਹਦੇ ਜਿਸ ਬੇਸ ਤੇ ਖੜੀ, ਜਿਸ ਆਧਾਰ ਤੇ। ਜਿਵੇਂ ਆਪਾਂ ਕਹੀਏ ਵੀ ਇਹ ਸਾਰੀਆਂ ਇੱਟਾਂ ਕਿੱਥੋਂ ਬਣੀਆਂ ਨੇ, ਇਹਦਾ ਮੂਲ ਕੀ ਹੈ, ਇਹਦੀ ਸ਼ੁਰੂਆਤ ਕਿੱਥੋਂ ਹੈ, ਤੇ ਉਹਦਾ ਜਵਾਬ ਜੇ ਖੋਜੀਏ ਤੇ ਸਾਨੂੰ ਮਿਲੇਗਾ ਇਹਨਾਂ ਇੱਟਾਂ ਦਾ ਮੂਲ ਹੈ ਮਿੱਟੀ, ਮਿੱਟੀ ਦੇ ਵਿੱਚੋਂ ਸਾਰੀਆਂ ਇੱਟਾਂ ਬਣੀਆਂ। ਦੂਜਾ ਸਵਾਲ ਆ ਸਾਡਾ ਸਰੀਰ ਸਾਡੀਆਂ ਅੱਖਾਂ, ਇਹ ਸਾਰੀ ਰਚਨਾ, ਸਾਡੇ ਸਵਾਸ, ਸਾਡਾ ਦਿਮਾਗ, ਮਨ, ਇਹ ਕਿੱਥੋਂ ਬਣਿਆ? ਇਹ ਕਿਹੜੀ ਚੀਜ਼ ਵਿੱਚੋਂ ਆਇਆ? ਤੇ ਗੁਰੂ ਗ੍ਰੰਥ ਸਾਹਿਬ ਜਵਾਬ ਦਿੰਦੇ ਨੇ, ਕਹਿਣ ਲੱਗੇ ਮੂਲ ਵਿੱਚੋਂ ਆਇਆ। ਸ੍ਰਿਸ਼ਟ ਕਾ ਮੂਲ ਰਚਿਆ, ਉਹ ਮੂਲ ਕਿਹੜਾ? ਉਹ ਸ਼ਬਦ ਹੈ, ਉਹ ਜੋਤ ਹੈ। ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਇਹ ਦੱਸ ਦਿੱਤਾ। ਤੇ ਮੈਂ ਇਹ ਵੀ ਬੇਨਤੀ ਕਰਾਂ, ਜਿੱਥੇ ਗੁਰੂ ਗ੍ਰੰਥ ਸਾਹਿਬ ਸਿੱਖ ਨਾਲ ਗੁਰੂ ਬਣ ਕੇ ਪਿਆਰ ਕਰਦੇ ਨੇ, ਆਏ ਦੀ ਅਰਦਾਸ ਸੁਣਦੇ ਨੇ, ਦੁੱਖ ਸੁੱਖ ਦਾ ਉਹਦੇ ਭਾਗੀ ਬਣਦੇ ਨੇ, ਉਹਨੂੰ ਧੀਰਜ ਵੀ ਦਿੰਦੇ ਨੇ, ਪੂਰੇ ਗੁਰੂ ਵਾਂਗ ਮਾਂ ਵਰਗਾ ਪਿਆਰ, ਪਿਤਾ ਵਰਗਾ ਪਿਆਰ, ਸਾਰਾ ਕੁਝ ਹੈ ਉੱਥੇ ਗੁਰੂ ਕੇ ਸਵਾਰੇ। ਧੰਨ ਗੁਰੂ ਗ੍ਰੰਥ ਸਾਹਿਬ, ਇੱਕ ਵਿਗਿਆਨਕ ਗੁਰੂ ਨੇ, ਜਿਨ੍ਹਾਂ ਦਾ ਵਿਗਿਆਨ ਅੱਜ ਦੁਨੀਆਂ ਦਾ ਸਭ ਤੋਂ ਵੱਡਾ ਸੈਂਟਰ ਵਿਗਿਆਨ ਦਾ ਨਾਸਾ ਹੈ ਅਮੈਰੀਕਾ ਦੇ ਵਿੱਚ, ਕਹਿੰਦੇ ਨੇ ਉਹਨਾਂ ਨੇ ਵੀ ਉਪਰਾਲਾ ਕੀਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਖੋਜ ਕੀਤੀ ਜਾਵੇ, ਉਹਨਾਂ ਪ੍ਰਕਾਸ਼ ਕੀਤਾ, ਉੱਥੇ ਪ੍ਰਬੰਧ ਕੀਤਾ ਵੀ ਸਹਿਜੇ ਸਹਿਜੇ ਇਹਦੇ ਵਿੱਚੋਂ, ਕਿਉਂਕਿ ਜਿੰਨੇ ਖੁੱਲ੍ਹ ਕੇ ਤੱਤ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਵਿਗਿਆਨ ਦੇ, ਸੰਸਾਰ ਦੇ, ਸ੍ਰਿਸ਼ਟੀ ਦੇ, ਜਾਂ ਮੈਡੀਕਲ ਦੇ, ਸਰੀਰ ਦੇ, ਮਨ ਦੇ, ਸੁਰਤ ਦੇ, ਹੋਰ ਕਿਸੇ ਗ੍ਰੰਥ ਵਿੱਚੋਂ ਮਿਲਦੇ ਨੇ, ਇਹ ਸਾਰੀਆਂ ਚੀਜ਼ਾਂ ਆਈਆਂ ਨੇ। ਹੁਣ ਇਹ ਸਾਡੀ ਮਰਜ਼ੀ ਹੈ ਅਸੀਂ ਕਿਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਨੂੰ ਮੰਨ ਰਹੇ, ਉਹਦੇ ਤੋਂ ਸਾਨੂੰ ਅੱਗੋਂ ਜਵਾਬ ਮਿਲ ਜਾਏਗਾ। ਤਾਂ ਸ੍ਰਿਸ਼ਟੀ ਦਾ ਮੂਲ ਬਣਿਆ, ਮੈਂ ਗੱਲ ਕਰ ਰਿਹਾ ਸੀ ਧੁਰ ਤੋਂ ਆਈ ਇਹ ਬਾਣੀ, ਧੁਰੇ ਵਿੱਚੋਂ, ਤੇ ਧੁਰ ਸਾਡੇ ਅੰਦਰ ਹੈ। ਤਾਂ ਜਿਹੜਾ ਧੁਰ ਤੱਕ ਚਲਾ ਗਿਆ ਬਾਣੀ ਦੁਆਰਾ, ਉਹਦੀ ਅੰਦਰਲੀ ਕਿਤਾਬ ਖੁੱਲ੍ਹ ਗਈ, ਤੇ ਮੈਂ ਪੜ੍ਹਨ ਦੀ ਗੱਲ ਕਰ ਰਿਹਾ ਸੀ, ਫਿਰ ਉਹ ਅੰਦਰੋਂ ਪੜ੍ਹਨ ਲੱਗ ਪਏ, ਅੰਦਰੋਂ ਵਿਦਿਆ ਸ਼ੁਰੂ ਹੋ ਗਈ। ਤੁਸੀਂ ਭਗਤਾਂ ਦਾ ਜੀਵਨ ਪੜ੍ਹ ਕੇ ਵੇਖੋ ਵੀ ਜਿੰਨੇ 15 ਭਗਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ, ਉਹਨਾਂ ਵਿੱਚੋਂ ਵਿਦਿਆ ਜ਼ਰੂਰ ਲਈ ਹੋਵੇਗੀ, 4 ਅੱਖਰ ਸਿੱਖੇ ਨੇ, ਪਰ ਇੱਕ ਛੋਟੀ ਜਿਹੀ ਫਾਰਮੈਲਿਟੀ ਪੂਰੀ ਕੀਤੀ, ਬਸ ਇੱਕ ਨੇਮ ਹੀ ਨਿਭਾਇਆ। ਗੁਰੂ ਸਾਹਿਬ ਨਹੀਂ ਗਏ ਪੜ੍ਹਨ ਵਾਲੇ ਕੋਲ, ਪਾਂਧੇ ਕੋਲ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ, ਬਾਬਾ ਮਹਿਤਾ ਕਲਿਆਣ ਜੀ ਉਹਨਾਂ ਦੇ ਪਿਤਾ ਲੈ ਕੇ ਗਏ, ਐਡਮਿਸ਼ਨ ਹੋ ਗਈ, ਸ਼ੁਰੂ ਹੋ ਗਈ ਗੱਲ, ਦਾਖਲਾ ਹੋ ਗਿਆ, ਤੇ ਪਿਤਾ ਅਜੇ ਉੱਥੇ ਛੱਡ ਕੇ ਘਰ ਆ ਕੇ ਰੋਟੀ ਖਾਧੀ ਹੋਣੀ ਹੈ, ਤੇ ਪੁੱਤਰ ਪੜ੍ਹ ਕੇ ਵੀ ਵਾਪਸ ਆ ਗਿਆ, ਸਿਰਫ 1 ਘੰਟਾ ਲੱਗਾ, ਅਜੇ ਛੱਡ ਕੇ ਆਏ ਸੀ ਕਿ ਚਲੋ ਇਹ ਕਿਤੇ ਪੜ੍ਹ ਜਾਏਗਾ, ਪਰ ਅਜੇ ਛੱਡ ਕੇ ਨਿਸ਼ਚਿੰਤ ਹੋ ਕੇ ਦਾਖਲ ਕਰਾ ਕੇ ਮੁੜੇ ਹੀ ਸਨ, ਲੰਗਰ ਪਾਣੀ ਛਕਿਆ ਹੋਵੇਗਾ ਕਿ ਗੁਰੂ ਨਾਨਕ ਨੇ ਬਸਤਾ ਗਲ ਵਿੱਚ ਪਾਇਆ ਤੇ ਵਾਪਸ ਆ ਗਿਆ। ਪੁੱਛਿਆ ਆ ਗਿਆ, ਕਹਿਣ ਲੱਗੇ ਪੜ੍ਹ ਆਇਆ। ਇੰਨੀ ਜਲਦੀ 10-15 ਸਾਲ ਲੱਗਦੇ ਨੇ, ਕਹਿੰਦੇ ਹਾਂ ਲੱਗਦੇ ਨੇ, ਉਹ 15 ਸਾਲ ਮੈਂ ਪਹਿਲਾਂ ਲਾ ਚੁੱਕਾ ਕਿਤੇ, ਹੁਣ ਨਹੀਂ ਲੋੜ। ਹੁਣ ਤਾਂ ਜਿਵੇਂ ਕੋਈ ਚੀਜ਼ ਤਿਆਰ ਹੋਵੇ, ਸਿਰਫ ਇੱਕ ਸਵਿੱਚ ਆਨ ਕਰਨ ਦੀ ਲੋੜ ਹੈ, ਬਾਕੀ ਨਹੀਂ ਕੁਝ, ਉਹ ਤੇ ਪਿਆ ਹੀ ਹੋਇਆ, ਉਹਨੂੰ ਤੇ ਥੋੜਾ ਜਿਹਾ ਛੇੜਨ ਦੀ ਲੋੜ ਹੈ, ਬਸ ਥੋੜੀ ਜਿਹੀ ਚੋਟ ਮਾਰ ਦਿਓ। ਹਾਂ, ਚੋਟ ਵੱਜੇ ਤੇ ਤਾਂ ਉਹ ਸਾਜ ਚੱਲੇਗਾ, ਪਰ ਮੈਂ ਸਾਜ ਸਿੱਖ ਚੁੱਕਾ, ਮੈਂ ਅੱਖਰ ਪੜ੍ਹ ਚੁੱਕਾ। ਇਹ ਤੁਹਾਡੀ ਗੱਲ ਠੀਕ ਹੈ ਵੀ 15-16 ਸਾਲ ਲੱਗਣਗੇ, ਪਰ ਮੈਨੂੰ ਨਹੀਂ ਲੱਗਣਗੇ। ਮੈਂ 15 ਸਾਲ ਤੇ 15 ਮਿੰਟਾਂ ਵਿੱਚ ਕੋਈ ਫਰਕ ਨਹੀਂ ਸਮਝਦਾ, ਕਾਲ ਤੋਂ ਅਗਲੀ ਦੁਨੀਆ, ਸਮਾਂ ਨਹੀਂ ਹੈ ਉੱਥੇ, ਉਹਦੇ ਵਿੱਚੋਂ ਸਿੱਖਿਆ ਜਾ ਸਕਦਾ। ਤਾਂ ਉਹਨਾਂ ਨੇ ਪੜ੍ਹ ਲਿਆ ਤੇ ਪੰਡਿਤ ਨੂੰ ਪੜ੍ਹਾ ਵੀ ਆਏ, ਦੋਵੇਂ ਕੰਮ ਇਕੱਠੇ ਹੋ ਗਏ, ਦੱਸ ਵੀ ਆਏ ਵੀ ਕਿਹੜਾ ਤੁਸੀਂ ਪੜ੍ਹ ਰਹੇ ਹੋ, ਇਹ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਗੁਰੂ ਸਾਹਿਬ ਨੇ ਪੁੱਛਿਆ ਪਾਂਧੇ ਨੂੰ ਬੜੇ ਪਿਆਰ ਨਾਲ, ਜਿਵੇਂ ਅਸੀਂ ਬੋਲਦੇ ਹਾਂ ਨਾ ਵੀ ਪਾਂਧੇ ਨੂੰ ਹਰਾ ਕੇ ਆਏ ਜੀ, ਪੰਡਿਤ ਨੂੰ ਹਰਾ ਆਏ, ਬਲੀ ਕੰਧਾਰੀ ਨੂੰ ਹਰਾ ਦਿੱਤਾ, ਇਹ ਹੈਰਾਨ ਤੇ ਜਿੱਤਣ ਵਾਲੀਆਂ ਬਿਮਾਰੀਆਂ ਸਾਡੇ ਵਿੱਚ ਨੇ, ਗੁਰੂ ਸਾਹਿਬ ਕੋਲ ਹਰਾਉਣ ਵਾਲੀ ਬਿਮਾਰੀ ਨਹੀਂ ਸੀ। ਅਸੀਂ ਆਪਣੇ ਨਾਲ ਤੋਲ ਲੈਂਦੇ ਹਾਂ ਨਾ ਵੀ ਅਸੀਂ ਹਰਾਉਣਾ ਹੈ ਜੀ ਚੋਣਾਂ ਵਿੱਚ, ਅਸੀਂ ਹਰਾਉਣਾ ਹੈ ਜੀ ਮਾਇਆ ਦੇ ਖੇਤਰ ਵਿੱਚ ਅੱਗੇ ਲੰਘਣਾ, ਅਸੀਂ ਸਾਰਿਆਂ ਨੂੰ ਹਰਾਉਣਾ ਹੈ ਜੀ ਘੁਲਣ ਵਿੱਚ, ਅਸੀਂ ਸਾਰਿਆਂ ਨੂੰ ਹਰਾਉਣਾ ਹੈ ਜੀ ਸੋਹਣੇ ਹੋਣ ਵਿੱਚ, ਸੁੰਦਰਤਾ ਦੇ ਮੁਕਾਬਲੇ ਹੁੰਦੇ ਨੇ। ਅਸੀਂ ਸਾਰਿਆਂ ਨੂੰ ਹਰਾਉਣਾ ਜੀ ਕਥਾ ਵਿੱਚ, ਅਸੀਂ ਹਰਾਉਣਾ ਜੀ ਕੀਰਤਨ ਵਿੱਚ। ਇਹ ਰੋਗ ਸਾਡਾ ਹੈ, ਗੁਰੂ ਦਾ ਨਹੀਂ। ਗੁਰੂ ਨੇ ਕਿਸੇ ਨੂੰ ਹਰਾਇਆ ਨਹੀਂ, ਹਰਾਉਣ ਦੀ ਲੋੜ ਹੀ ਨਹੀਂ। ਉਹ ਜਿੱਤ ਦੇ ਆਖਰੀ ਝੰਡੇ ਕੋਲ ਚਲੇ ਗਏ। ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਅਖੀਰ ਤੇ ਜੈ ਜਾਵੰਤੀ ਰਾਗ ਆਇਆ, ਜਿੱਥੇ ਘੁਲਣਾ ਪੈਂਦਾ ਹੀ ਨਹੀਂ। ਤੁਸੀਂ ਵੇਖਿਆ ਹੋਵੇਗਾ ਵੀ ਜਿਹੜਾ ਸਾਰੇ ਖੇਡ ਮੇਲੇ ਦਾ ਮੇਨ ਆਦਮੀ ਹੁੰਦਾ, ਉਹ ਥੋੜੀ ਘੁਲਦਾ ਵਿੱਚ, ਤੇ ਜਿੱਤੇ ਹੀ ਹੋਇਆ ਤੇ ਸਾਰਿਆਂ ਨੂੰ ਘਲਾਉਂਦਾ ਹੈ, ਘੁਲਦਾ ਨਹੀਂ। ਉਹ ਤੇ ਇਨਾਮ ਵੰਡਦਾ, ਉਹ ਤੇ ਪ੍ਰਬੰਧ ਕਰਦਾ ਵੀ ਇਹਨਾਂ ਪਹਿਲਵਾਨਾਂ ਨੂੰ ਕਿਵੇਂ ਘਲਾਉਣਾ, ਇਹਨਾਂ ਨੂੰ ਰੋਟੀ ਪਾਣੀ ਕਿੱਥੇ ਖਵਾਉਣਾ, ਇਹਨਾਂ ਦਾ ਫੈਸਲਾ, ਇਹਨਾਂ ਨੂੰ ਇਨਾਮ ਦੇਣੇ ਨੇ। ਧਾਰਮਿਕ ਬੰਦਾ ਹੋਵੇ, ਗੁਰੂ ਹੋਵੇ, ਤੇ ਉਹ ਵੀ ਘੁਲੇ, ਉਹ ਕਿਵੇਂ ਹੋ ਸਕਦਾ? ਯਾਨੀ ਕਿ ਹਾਰ ਜਿੱਤ ਦੀ ਉੱਥੇ ਪਰਵਾਹ ਨਹੀਂ, ਪਾਂਧੇ ਨੂੰ ਹਰਾਇਆ ਨਹੀਂ। ਇਹ ਅਸੀਂ ਆਪਣੀ ਕਹਾਣੀ ਨਾਲ ਜੋੜ ਲਈ ਵੀ ਅਸੀਂ ਸਵੇਰ ਤੋਂ ਉੱਠਦੇ ਹਾਂ ਤੇ ਸ਼ਾਮ ਤੱਕ ਜਿਹੜਾ ਸਾਡੇ ਅੱਗੇ ਆ ਗਿਆ ਯਤਨ, ਇਹ ਹੁੰਦਾ ਇਹਨੂੰ ਹਰਾਉਣਾ, ਚੁੱਪ ਕਰਾਉਣਾ, ਜਿਵੇਂ ਮਰਜ਼ੀ। ਨਹੀਂ, ਉੱਥੇ ਗੱਲ ਨਹੀਂ। ਔਰ ਇਸ ਥਾਂ ਤੇ ਉਹਨਾਂ ਨੇ ਕਹਿ ਦਿੱਤਾ ਪੰਡਿਤ ਜੀ ਨੂੰ ਕਿ ਐਸਾ ਲੇਖਾ ਤੂੰ ਕੀ ਪੜ੍ਹਿਆ? ਪੰਡਿਤ ਜੀ ਤੁਸੀਂ ਪੜ੍ਹੇ ਹੋ, ਪਰ ਇਸ ਪੜ੍ਹ ਕੇ ਤੁਸੀਂ ਕਿੱਥੋਂ ਤੱਕ ਗਏ? ਮਿਸ਼ਨ ਕੀ ਸੀ, ਨਿਸ਼ਾਨਾ ਕੀ ਸੀ ਪੜ੍ਹਾਈ ਵਾਲੇ ਦਾ? ਅੱਜ ਦੀ ਵਿਦਿਆ ਦਾ ਵੀ ਤੇ ਇਹ ਨਿਸ਼ਾਨਾ ਹੈ ਨਾ ਬਈ ਪੜ੍ਹ ਕੇ ਉਹ ਕਿੰਨੀ ਮਾਇਆ ਇਕੱਠੀ ਕਰਦਾ ਹੈ। ਵਿਦਿਆ ਦਾ ਮਸਲਾ ਇਹ ਨਹੀਂ ਸੀ, ਵਿਦਿਆ ਦਾ ਮਸਲਾ ਸੀ ਬਈ ਪੜ੍ਹ ਕੇ ਸੰਸਾਰ ਵਿੱਚ ਕੋਈ ਨਵੀਂ ਖੋਜ ਕਰਨੀ, ਨਵਾਂ ਰਾਹ ਆਪਣੇ ਲਈ ਲੱਭਣਾ ਤੇ ਦੂਜੇ ਨੂੰ ਦੱਸਣਾ, ਮਾਇਆ ਤੇ ਆਪ ਹੀ ਆ ਜਾਏਗੀ ਨਾਲ। ਪਰ ਮਿਸ਼ਨ ਇਕੱਲੀ ਮਾਇਆ ਰਹੀ, ਇਹ ਧਾਰਮਿਕ ਜਗਤ ਵਿੱਚ ਵੀ ਹੈ। ਇਹ ਵਿਸ਼ਾ, ਕੀਰਤਨ, ਕਥਾ, ਪਾਠ ਦੀ ਦੁਨੀਆ, ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਇੱਥੇ ਰੁਕ ਗਈਆਂ ਆ ਕੇ। ਤਾਂ ਸਤਿਗੁਰੂ ਨੇ ਕਹਿ ਦਿੱਤਾ, ਮੈਂ ਪੜ੍ਹਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਾਰੇ ਭੱਟ ਕਹਿੰਦੇ, ਉਹਨਾਂ ਨੇ ਫਿਰ ਜਦੋਂ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਇੱਕ ਦੀ ਅੰਦਰੋਂ ਕਿਤਾਬ ਖੁੱਲ ਗਈ। ਜਦੋਂ ਇੱਕ ਦੀ ਕਿਤਾਬ ਖੁੱਲ ਗਈ, ਪ੍ਰਭ ਕੈ ਸਿਮਰਨ, ਗਿਆਨ, ਧਿਆਨ, ਤਤ ਬੁੱਧ, ਇਹ ਸਾਰੀਆਂ ਚੀਜ਼ਾਂ ਆ ਗਈਆਂ। ਤਤ ਬੁੱਧੀ ਅੰਦਰ ਆ ਗਈ, ਗਿਆਨ ਵੀ ਆ ਗਿਆ, ਧਿਆਨ ਵੀ ਆ ਗਿਆ। ਮੈਂ ਬੇਨਤੀ ਕਰ ਰਿਹਾ ਸੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਇਸ ਬਾਣੀ ਦੇ ਅੰਦਰ ਇੱਕ ਵਚਨ ਕਹਿ ਰਹੇ ਨੇ, ਕਹਿੰਦੇ ਤੈਨੂੰ ਜੀਵਨ ਬੜਾ ਕੀਮਤੀ ਮਿਲਿਆ, ਤੂੰ ਹੋਰ ਨਾ ਬਹੁਤੇ ਸਹਾਰੇ ਖੋਜਦਾ ਫਿਰੇ। ਦੁਆਰ ਹੈ ਦੁਆਰ ਸਵਾਣ ਜੋ ਡੋਲਤ, ਨੈ ਸ਼ੁੱਧ ਰਾਮ ਭਜਨ ਕੀ। ਇੱਕ ਦੇ ਚਰਨੀ ਲੱਗ ਜਾ, ਬੜਾ ਸ਼ਕਤੀਸ਼ਾਲੀ ਹੈ, ਤਾਕਤ ਚਾਹੀਦੀ ਹੈ ਨਾ, ਸਹਾਰਾ ਚਾਹੀਦਾ। ਫਿਰ ਤੂੰ ਇੱਕ ਦੇ ਚਰਨੀ ਲੱਗੇਗਾ ਤੇ ਇੱਕ ਇੱਧਰ ਵੀ ਹੈ ਤੇ ਇੱਕ ਉੱਧਰ ਵੀ ਹੈ। ਖਾਲਸੇ ਦੀ ਜਿਹੜੀ ਪਰਿਭਾਸ਼ਾ ਵੀ ਦਿੱਤੀ ਗੁਰੂ ਗੋਬਿੰਦ ਸਿੰਘ ਨੇ, ਉਹ ਵੀ ਇਹਦੇ ਉੱਤੇ ਖੜੀ ਵੀ ਇੱਕ ਨਾਲ ਜੁੜਿਆ ਹੋਇਆ। ਪੂਰਨ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਾ ਆਨੈ। ਖਾਲਸੇ ਦੇ ਗੁਣ ਦੱਸੇ ਨੇ, ਜਿਹਨੇ ਅੰਮ੍ਰਿਤ ਪਾਨ ਕੀਤਾ, ਜਿਹਨੇ ਅੰਮ੍ਰਿਤ ਛਕਿਆ, ਉਹਦਾ ਜੀਵਨ ਕਿਵੇਂ ਦਾ ਹੈ? ਉਹ ਕਹਿੰਦੇ ਨੇ ਇੱਕ ਨੂੰ ਜਪਦਾ ਹੈ, ਨਿਸਬਾਸੁਰ, ਨਿਸ ਕਹਿੰਦੇ ਨੇ ਰਾਤ ਨੂੰ, ਬਾਸੁਰ ਕਹਿੰਦੇ ਨੇ ਦਿਨ ਨੂੰ। ਇਹ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ। ਕਿਹਨੂੰ ਜਪਦਾ? ਉਹ ਕਿਸ ਨੂੰ ਜਪ ਰਿਹਾ? ਜਾਗਤ ਜੋਤ, ਜਾਗਤ ਦਾ ਇੱਥੇ ਅਰਥ ਦੋਵੇਂ ਬਣਦੇ ਨੇ, ਜਾਗਦੀ ਤੇ ਜਗਦੀ, ਦੋ ਚੀਜ਼ਾਂ। ਉਹ ਕਿਹੜੀ ਜੋਤ ਹੈ ਜਿਹੜੀ ਜਾਗਦੀ ਵੀ ਹੈ ਤੇ ਜਗਦੀ ਵੀ ਹੈ? ਉਹ ਜੋਤ ਹੈ ਸ਼ਬਦ, ਉਹ ਹੈ ਨਾਮ, ਅਕਾਲ ਪੁਰਖ ਵਾਹਿਗੁਰੂ। ਖਾਲਸਾ ਕੌਣ ਹੈ? ਉਹਦੀ ਪਹਿਲੀ ਰਹਿਤ ਕਿਹੜੀ ਹੈ? ਉਹ ਸਭ ਤੋਂ ਪਹਿਲਾਂ ਕੀ ਕਰਦਾ? ਉਹਦਾ ਮੁੱਖ ਕਰਮ ਕੀ ਹੈ? ਉਹ ਪਹਿਲਾਂ ਜਾਗਦੀ ਹੋਈ ਜੋਤ ਨੂੰ ਜਪਦਾ, ਜਿਹੜੀ ਜਾਗ ਰਹੀ ਹੈ, ਜਿਹਨੂੰ ਕਬੀਰ ਜੀ ਨੇ ਕਿਹਾ ਕਿ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ। ਕਦੀ ਕਿਸੇ ਪੱਥਰ ਤੇ ਗਲ ਮਾਲਾ, ਕਦੀ ਕਿਤੇ ਮਾਲਾ, ਉੱਥੇ ਨਹੀਂ। ਉਹ ਤਾਂ ਇੱਕ ਨਾਲ ਜੁੜਿਆ ਹੋਇਆ। ਭੂਲੀ ਮਾਲਣੀ ਹੈ ਇਹ, ਉਹ ਸਤਿਗੁਰ ਜਾਗਤਾ ਹੈ ਦਿਓ, ਕਬੀਰ ਸਾਹਿਬ ਦੇ ਇਹ ਬਚਨ ਨੇ। ਤੇ ਅੱਗੇ ਬਚਨ ਕੀਤਾ, ਕਹਿਣ ਲੱਗੇ ਬ੍ਰਹਮ ਪਾਤੀ ਬਿਸੰਡਾਰੀ ਫੂਲ ਸ਼ੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸਕੀ ਸੇਵ। ਹੁਣ ਕਿਹਦੀ ਸੇਵਾ ਕਰ ਰਿਹਾ? ਤਿੰਨੇ ਦੇਵਤੇ ਤਾਂ ਤੋੜ ਹੀ ਦਿੱਤੇ, ਬ੍ਰਹਮ ਪਾਤੀ ਆ ਜਿਹੜੇ ਰੁੱਖ ਦੀਆਂ ਪੱਤੀਆਂ ਤੂੰ ਤੋੜੀਆਂ ਨੇ ਪੂਜਾ ਕਰਨ ਲਈ, ਇਹਨਾਂ ਵਿੱਚ ਬ੍ਰਹਮਾ ਹੈ। ਬਿਸਨਡਾਰੀ, ਆ ਜਿਹੜੀਆਂ ਟਹਿਣੀਆਂ ਤੂੰ ਤੋੜੀਆਂ ਨੇ, ਇਹਨਾਂ ਵਿੱਚ ਵਿਸ਼ਨੂੰ ਹੈ। ਫੂਲ ਸ਼ੰਕਰ ਦੇਓ, ਸ਼ੰਕਰ ਦਾ ਅਰਥ ਹੈ ਸ਼ਿਵਜੀ, ਆ ਜਿਹੜੇ ਫੁੱਲ ਤੋੜ ਕੇ ਲਿਆ, ਇਹਨਾਂ ਵਿੱਚ ਸ਼ੰਕਰ ਹੈ, ਸਮਾਇਆ ਹੋਇਆ। ਤੀਨ ਦੇਵ ਪ੍ਰਤੱਖ ਤੋਰੈ, ਤੂੰ ਇਹਨਾਂ ਦੇਵਤਿਆਂ ਨੂੰ ਤੇ ਪਹਿਲੀ ਤੋੜ ਦਿੱਤਾ, ਅਵੱਗਿਆ ਕਰ ਦਿੱਤੀ। ਕਰੈ ਕਿਸ ਕੀ ਸੇਵ, ਹੁਣ ਕਿਹਦੀ ਸੇਵਾ ਪਿਆ ਕਰਨ। ਇੱਕ ਦੀ ਗੱਲ ਕੀਤੀ, ਇੱਕ ਨਾਲ ਜੁੜਨਾ, ਇੱਕ ਨੂੰ ਜਪਣਾ, ਇੱਕ ਨਾਲ ਸਾਂਝ ਬਣਾਉਣੀ ਹੈ। ਇਹ ਖਾਲਸੇ ਦੀ ਪਹਿਲੀ ਰੂਪ ਰੇਖਾ, ਇਹ ਸਭ ਤੋਂ ਪਹਿਲਾ ਨਿਯਮ ਹੈ ਉਹਦਾ, ਉਹਦੀ ਪਹਿਲੀ ਰਹਿਤ ਮਰਿਆਦਾ ਹੈ। ਤਾਂ ਖਾਲਸੇ ਦੀ ਜਿਹੜੀ ਰੂਪ ਰੇਖਾ ਗੁਰੂ ਗੋਬਿੰਦ ਸਿੰਘ ਨੇ ਦੱਸੀ, ਉਹ ਇਹ ਹੈ ਕਿ ਉਹ ਸਿੱਧਾ ਡਾਇਰੈਕਟ ਇੱਕ ਨਾਲ ਸੰਪਰਕ ਕਰਦਾ ਹੈ। ਪੂਰਨ ਜੋਤ, ਪੂਰਨ ਜੋਤ ਅਧੂਰੀ ਨਹੀਂ, ਪੂਰਨ ਜੋਤ ਉਹ ਹੁੰਦੀ ਹੈ ਜਿਹਨੂੰ ਵਾਰ ਵਾਰ ਜਗਾਉਣਾ ਨਾ ਪਵੇ, ਜਿਹੜੀ ਇੱਕੋ ਵਾਰੀ ਜਗੇ ਤੇ ਪਰਤ ਕੇ ਬੁੱਝੇ ਨਾ। ਦੀਵਾ ਬੜਾ ਅਥੱਕ, ਨਾ ਥੱਕਣ ਵਾਲਾ ਦੀਵਾ, ਜਿਹਦੇ ਵਿੱਚ ਤੇਲ ਹੀ ਨਹੀਂ ਪਾਉਣਾ ਪੈਂਦਾ, ਜਿਹਦੇ ਵਿੱਚ ਵੱਟੀ ਨਹੀਂ ਪਾਉਣੀ ਪੈਂਦੀ, ਉਹ ਹੈ ਅਕਾਲ ਪੁਰਖ ਦਾ ਨਾਮ। ਉਹਦੇ ਨਾਮ ਦੀ ਜੋਤ ਜਿਹਨੂੰ ਤੁਸੀਂ ਆਰਤੀ ਵਿੱਚ ਸੁਣਦੇ ਹੋ, ਨਾਮ ਤੇਰੇ ਕੀ ਜੋਤ ਜਗਾਈ, ਭਇਓ ਉਜਿਆਰ ਭਵਨ ਸਗਲਾਰੇ। ਭਵਨ ਦਾ ਅਰਥ ਹੈ ਘਰ, ਕਮਰਾ। ਜਿਨ੍ਹਾਂ ਨੇ ਤੇਰੇ ਨਾਮ ਦਾ ਦੀਵਾ ਆਪਣੇ ਸਰੀਰ ਵਿੱਚ ਜਗਾ ਲਿਆ, ਆਪਣੇ ਮਨ ਵਿੱਚ ਜਗਾ ਲਿਆ, ਸਾਰਾ ਸਰੀਰ ਉਹਨਾਂ ਦਾ ਜਗਮਗ ਕਰ ਉੱਠਿਆ, ਚਾਨਣ ਆ ਗਿਆ, ਰੋਸ਼ਨੀ ਆ ਗਈ। ਤਾਂ ਪੂਰਨ ਜੋਤ ਨੂੰ ਜਪਣਾ ਇੱਕ ਨਾਲ ਜੁੜਨ ਦਾ ਸਭ ਤੋਂ ਪਹਿਲਾ ਸਾਧਨ। ਫਿਰ ਕਿੰਨਾ ਕੁ ਜਪਣਾ, ਹੁਣ ਖਿਆਲ ਕਰਨਾ। ਰਹਿਤ ਮਰਿਆਦਾ ਪੜ੍ਹੀਏ ਨਾ ਅਸੀਂ, ਜਿਹੜੀ ਰਹਿਤ ਮਰਿਆਦਾ ਅਸੀਂ ਬਣਾਈਏ ਚੰਗੀ ਹੈ, ਪਰ ਰਹਿਤ ਮਰਿਆਦਾ ਦੇ ਵਿੱਚ ਇਹ ਸ਼ਬਦ ਜ਼ਰੂਰ ਲਿਖ ਦਿਆਂਗੇ। ਹੁਣ ਵੇਖੋ ਇਹ ਜਿਹੜਾ ਸ਼ਬਦ ਹੈ ਨਾ, ਜਿਹੜਾ ਮੈਂ ਪੜ੍ਹ ਰਿਹਾ ਗੁਰੂ ਗੋਬਿੰਦ ਸਿੰਘ ਦਾ, ਇਹਨੂੰ ਜਦੋਂ ਅਸੀਂ ਪੜ੍ਹਾਉਂਦੇ ਹਾਂ ਨਾ, ਤੇ ਅਸੀਂ ਆਪਣੇ ਸਿਖਿਆਰਥੀਆਂ ਨੂੰ, ਵਿਦਿਆਰਥੀਆਂ ਨੂੰ ਇਸ ਤਰ੍ਹਾਂ ਅਲਰਟ ਕਰ ਦਿੰਦੇ ਹਾਂ, ਫੌਜੀ ਬਣਾ ਦਿੰਦੇ ਹਾਂ, ਜੁਝਾਰੂ ਬਣਾ ਦਿੰਦੇ ਹਾਂ, ਬਈ ਤੁਸੀਂ ਅੱਗੇ ਸ਼ਬਦ ਆਉਣਗੇ ਮੜੀ ਨੂੰ ਨਹੀਂ ਮੰਨਣਾ, ਨਾ ਉਹ ਮੜੀ ਨੂੰ ਮੰਨਦਾ, ਜਿੱਥੇ ਵੀ ਇਹਦੀ ਵਿਆਖਿਆ ਹੋਵੇਗੀ ਇਹ ਕਰਾਂਗਾ। ਗੌਰ ਨੂੰ ਨਹੀਂ ਮੰਨਦਾ, ਕਬਰ ਨੂੰ ਨਹੀਂ ਮੰਨਦਾ, ਮੜੀਆਂ ਨੂੰ ਨਹੀਂ ਮੰਨਦਾ, ਗੌਰ ਮੜੀ ਮੱਟ ਮੱਠਾਂ ਨੂੰ ਨਹੀਂ ਮੰਨਦਾ, ਭੂਲ ਨਾ ਮੰਨਦਾ, ਭੁੱਲ ਕੇ ਵੀ ਨਹੀਂ ਮੰਨਦਾ, ਤੀਰਥਾਂ ਤੇ ਵਿਸ਼ਵਾਸ ਨਹੀਂ ਕਰਦਾ, ਝੂਠੇ ਦਾਨ ਤੇ ਵਿਸ਼ਵਾਸ ਨਹੀਂ ਕਰਦਾ, ਤਪ ਤੇ ਵਿਸ਼ਵਾਸ ਨਹੀਂ ਕਰਦਾ, ਝੂਠੇ ਸੰਜਮਾਂ ਤੇ ਵਿਸ਼ਵਾਸ ਨਹੀਂ ਕਰਦਾ, ਉਹ ਖਾਲਸਾ। ਇਹ ਅਸੀਂ ਦੱਸ ਦਿੱਤੀ ਰਹਿਤ, ਬਈ ਇਹ ਵੀ ਨਹੀਂ ਕਰਦਾ, ਇਹ ਵੀ ਨਹੀਂ ਕਰਦਾ, ਇਹ ਵੀ ਨਹੀਂ ਕਰਦਾ, ਇਹ ਵੀ ਨਹੀਂ ਕਰਦਾ। ਹੁਣ ਇਹ ਨਹੀਂ ਕਰਦਾ ਇਹ ਤੇ ਕਹਿ ਦਿੱਤਾ, ਪਰ ਗੁਰੂ ਬੜੇ ਸਿਆਣੇ ਨੇ, ਉਹਨਾਂ ਨੇ ਇਹ ਬਾਅਦ ਵਿੱਚ ਲਿਖਿਆ ਵੀ ਇਹ ਆ ਨਹੀਂ ਕਰਦਾ, ਪਹਿਲੀ ਪੰਕਤੀ ਵਿੱਚ ਲਿਖ ਦਿੱਤਾ ਵੀ ਇਹ ਖਾਲਸਾ ਕਰਦਾ। ਪਹਿਲਾਂ ਕਰਨਾ, ਦੂਜਾ ਸਿਖਾਇਆ, ਤੇ ਫਿਰ ਗਲਤ ਛੁੱਟ ਗਿਆ। ਅਸੀਂ ਕੀ ਕਰਨੇ ਆ, ਅਸੀਂ ਕਹਿੰਦੇ ਹਾਂ ਵੀ ਗਲਤੀ ਕਰਨੀ ਛੱਡੋ, ਤੇ ਗਲਤੀ ਤਾਂ ਛੁੱਟਦੀ ਜੇ ਬੰਦਾ ਠੀਕ ਸ਼ੁਰੂ ਕਰੇ, ਕੁਝ ਨਾ ਕੁਝ ਕਰੇਗਾ ਤੇ ਸਹੀ ਨਾ, ਖਾਲੀ ਤੇ ਉਪਦਰ ਵੀ ਹੈ। ਪਹਿਲਾਂ ਗੁਰੂ ਨੇ ਕਿਹਾ, ਪਹਿਲਾਂ ਪੂਰਨ ਜੋਤ ਨੂੰ ਜਪ, ਇਹ ਦੱਸਿਆ ਆਪੇ ਛੁੱਟ ਜਾਣਗੀਆਂ ਮੜੀਆਂ ਤੇਰੀਆਂ, ਫਿਰ ਕੌਣ ਜਾਏਗਾ ਉੱਥੇ। ਪਰ ਅਸੀਂ ਸੁੱਕਾ ਕਰ ਦਿੱਤਾ ਮਨੁੱਖ ਦੇ ਮਾਇੰਡ ਨੂੰ, ਵੀ ਇਹ ਤਾਂ ਦੱਸੀ ਗਏ ਵੀ ਇਹ ਨਹੀਂ ਕਰਨਾ ਨਹੀਂ ਕਰਨਾ, ਪਰ ਇਹ ਨਹੀਂ ਦੱਸਿਆ ਵੀ ਗੁਰੂ ਨੇ ਪਹਿਲਾਂ ਕਹਿ ਦਿੱਤਾ ਸੀ ਇਹ ਕਰਨਾ। ਪੂਰਨ ਜੋਤ ਜਪੈ, ਪਹਿਲੀ ਰਹਿਤ ਸਿੱਖ ਉਹਨੂੰ ਜਪਿਆ ਕਰ। ਮਹਾਰਾਜ ਕਿੰਨਾ ਕੁ ਜਪੀਏ, ਜੇ ਸਾਡੀ ਸਲਾਹ ਲੈਂਦੇ ਤੇ ਅਸੀਂ ਤਾਂ ਇਹ ਸਲਾਹ ਦੇਣੀ ਸੀ ਵੀ ਇੱਕ ਵਾਰੀ ਜਪੋ ਬਸ, ਕਿਉਂਕਿ ਦੂਜੀ ਵਾਰੀ ਜਪਿਆ ਤੇ ਕਰਮ ਕਾਂਡ ਹੈ, ਇੱਕੋ ਵਾਰੀ ਜਪੋ, ਪਰਤ ਕੇ ਨਾ ਕਹਿਣਾ ਵਾਹਿਗੁਰੂ ਜਪਜੀ ਸਾਹਿਬ ਦੂਜੀ ਵਾਰੀ ਨਾ ਪੜ੍ਹਨਾ, ਨਹੀਂ ਤੇ ਤੁਸੀਂ ਬ੍ਰਾਹਮਣ ਹੋ ਜਾਓਗੇ। ਸੁਖਮਣੀ ਸਾਹਿਬ ਨਾ ਦੂਜੀ ਵਾਰੀ ਪੜ੍ਹਨਾ, ਨਹੀਂ ਤੇ ਤੁਸੀਂ ਕਰਮ ਕਾਂਡੀ ਪੰਡਿਤ ਹੋ ਜਾਓਗੇ, ਜੇ ਸਾਡੀ ਸਲਾਹ ਲੈਂਦੇ ਤਾਂ। ਪਰ ਗੁਰੂ ਨੇ ਸਾਡੀ ਸਲਾਹ ਨਹੀਂ ਲਈ, ਉਹਨਾਂ ਨੇ ਕਿਹਾ ਬਾਰੰਬਾਰ ਬਾਰ ਪ੍ਰਭ ਜਪੀਐ, ਵਾਰ ਵਾਰ ਜਪ, ਵਾਰ ਵਾਰ ਜਪ। ਉਹਨਾਂ ਨੇ ਇਹ ਸੱਚ ਕਹਿ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਉਹਨਾਂ ਨੇ ਸਿੱਖ ਨੂੰ ਸਮਝਾਇਆ ਵੀ ਤੂੰ ਪੂਰਨ ਜੋਤ ਨੂੰ ਜਪਿਆ ਕਰ, ਤੇ ਸਿੱਖ ਹੱਥ ਜੋੜ ਕੇ ਅੱਗੇ ਖੜਾ ਹੋ ਗਿਆ, ਖਾਲਸਾ ਹੱਥ ਜੋੜ ਕੇ ਅੱਗੇ ਖੜਾ ਹੋ ਗਿਆ, ਪੁੱਛਿਆ ਸੱਚੇ ਪਾਤਸ਼ਾਹ ਜਿਸ ਪੂਰਨ ਜੋਤ ਨੂੰ ਨਾਮ ਨੂੰ ਅਸੀਂ ਜਪਣਾ ਹੈ ਉਹਨੂੰ ਕਿੰਨੀ ਵਾਰੀ ਜਪੀਏ ਤੇ ਕਿੰਨਾ ਚਿਰ ਜਪੀਏ? ਹਜ਼ੂਰ ਨੇ ਜਵਾਬ ਦਿੱਤਾ, ਪੂਰਨ ਜੋਤ ਜਪੈ ਨਿਸ ਬਾਸੁਰ। ਨਿਸ ਕਹਿੰਦੇ ਨੇ ਰਾਤ ਨੂੰ, ਬਾਸੁਰ ਕਹਿੰਦੇ ਨੇ ਦਿਨ ਨੂੰ। ਦਿਨ ਅਤੇ ਰਾਤ ਵਿੱਚ ਜਦੋਂ ਮਰਜ਼ੀ ਜਪ, ਇੱਥੇ ਖਿਆਲ ਰੱਖਣਾ। ਕਿਉਂਕਿ ਮੈਂ ਵੈਸੇ ਮੇਰੀ ਆਦਤ ਨੇ ਵੀ ਆਮ ਬੰਦੇ ਦੇ ਉੱਤੇ ਵੱਡੀ ਸਾਰੀ ਪੰਡ ਬੰਨ ਕੇ ਰੱਖ ਦੇ ਵੀ ਤੂੰ ਹੁਣ ਗੁਰੂ ਸਾਹਿਬ ਤੇ ਕਹਿ ਰਹੇ ਨੇ ਵੀ ਦਿਨੇ ਵੀ ਜਪਿਆ ਕਰ ਤੇ ਰਾਤ ਬੈਠੇ ਰਹੋ, ਕੰਮ ਕੌਣ ਕਰੇਗਾ, ਕਾਰੋਬਾਰ ਕਿੰਨੇ ਕਰਨਾ ਹੈ ਜੇ ਦਿਨ ਰਾਤ ਜਪਣਾ ਹੈ? ਕਿਉਂਕਿ ਇੱਥੇ ਜਪਣ ਦੀ ਗੱਲ ਹੈ, ਇੱਥੇ ਸਿਮਰਨ ਦੀ ਨਹੀਂ। ਸਿਮਰਨ ਹੋ ਸਕਦਾ ਨਾਲ, ਜਪ ਨਹੀਂ ਹੋ ਸਕਦਾ। 24 ਘੰਟੇ ਕਿਵੇਂ ਕਰੋਗੇ? ਇਹਦੇ ਅਰਥ ਨੇ ਜਪੈ ਨਿਸ ਬਾਸੁਰ। ਨਿਸ ਬਾਸੁਰ ਦਾ ਅਰਥ ਹੈ ਦਿਨ ਰਾਤ ਦੇ ਵਿੱਚ ਸਮਾਂ ਕੱਢ ਕੇ ਵੱਧ ਤੋਂ ਵੱਧ ਜਪੇ। ਪਾਬੰਦੀ ਨਹੀਂ ਲਾਈ ਵੀ ਸਾਰਾ ਦਿਨ ਵੀ ਜਪ ਤੇ ਰਾਤ ਵੀ ਜਪ। ਹਾਂ, ਇਹ ਗੱਲ ਵੱਖਰੀ ਏ ਵੀ ਜਪਦਿਆਂ ਜਪਦਿਆਂ ਕਿਤੇ ਤੇਰੀ ਲੱਗ ਗਈ ਨਾਲ ਤਾਰ ਕਿਸੇ ਥਾਂ ਤੇ ਅੰਦਰ, ਉਹ ਤੈਨੂੰ ਵੀ ਪਤਾ ਲੱਗੇਗਾ ਵੀ ਕਿੱਥੇ ਹੈ, ਦੂਜੇ ਨੇ ਉਂਗਲ ਰੱਖ ਕੇ ਨਹੀਂ ਦੱਸਣਾ। ਕਿਤੇ ਜੁੜ ਗਿਆ ਕੁਨੈਕਸ਼ਨ, ਫਿਰ ਖਿੱਚ ਕੇ ਠਾਉਣਾ ਪਏਗਾ, ਤੈਨੂੰ ਛੱਡੇਗਾ ਨਹੀਂ ਇਹਨੂੰ, ਫਿਰ ਜਪਣ ਫਿਰ ਨਹੀਂ ਛੱਡਿਆ ਜਾਏਗਾ। ਕਿਤੇ ਉਸ ਮਿਸ਼ਰੀ ਦੇ ਡਲੇ ਦੇ ਨੇੜੇ ਮੂੰਹ ਚਲਾ ਗਿਆ, ਫਿਰ ਨਹੀਂ ਛੱਡਿਆ ਜਾਏਗਾ, ਪਰ ਪਹਿਲਾਂ ਕਿੱਥੇ? ਹਾਂ, ਇਹ ਗੱਲ ਜ਼ਰੂਰ ਗੁਰੂ ਸਾਹਿਬ ਨੇ ਕਿਹਾ ਵੀ ਯਤਨ ਕਰ ਜਿੰਨਾ ਜ਼ਿਆਦਾ ਕਰ ਸਕੇ, ਜਿੰਨਾ ਜ਼ਿਆਦਾ, ਪਰ ਆਪਣੇ ਸਰੀਰ ਦਾ ਵੀ ਖਿਆਲ ਰੱਖ, ਆਪਣੇ ਕੰਮ ਕਾਰ ਦਾ ਵੀ ਖਿਆਲ ਰੱਖ, ਆਪਣੇ ਪਰਿਵਾਰ ਦਾ ਵੀ ਖਿਆਲ ਰੱਖ, ਪਰ ਜਪ ਜ਼ਰੂਰ। ਜੇ ਤੂੰ ਜਪਦਾ ਨਹੀਂ, ਨਾ ਮੰਨੀ ਮੜੀਆਂ ਨੂੰ, ਮੈਂ ਨਹੀਂ ਤੈਨੂੰ ਪ੍ਰਵਾਨ ਕਰਨਾ, ਐਵੇਂ ਨਾ ਹੰਕਾਰ ਚੁੱਕੀ ਫਿਰ। ਕਿਉਂਕਿ ਅਸੀਂ ਪਹਿਲੀ ਗੱਲ ਛੱਡ ਦਿੱਤੀ, ਅਗਲੀ ਫੜ ਲਈ। ਸਿੱਖ ਨੇ ਮੜੀ ਨਹੀਂ ਮੰਨਣੀ, ਗੌਰ ਨਹੀਂ ਮੰਨਣਾ, ਕਬਰ ਨਹੀਂ ਮੰਨਣੀ, ਵਰਤ ਨਹੀਂ ਰੱਖਣਾ, ਕਿਹਾ ਹੈ ਗੁਰੂ ਨੇ ਨਾ ਮੰਨ। ਪਰ ਜੇ ਅਸੀਂ ਇਹਨਾਂ ਨੂੰ ਨਾ ਮੰਨਿਆ, ਨਾ ਪੂਜਿਆ, ਇਹ ਠੀਕ ਰਹਿ ਤੇ ਸਿੱਖ ਨਹੀਂ ਝੁਕਦਾ ਮੜੀ ਅੱਗੇ ਕਿਤੇ ਨਹੀਂ, ਗੱਲ ਠੀਕ। ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਹਿ ਦੇਣਾ, ਸਿੱਖਾ ਜਿਹੜੀਆਂ ਚੀਜ਼ਾਂ ਤੈਨੂੰ ਰੋਕੀਆਂ ਸਨ ਉਹ ਤੇ ਤੂੰ ਨਹੀਂ ਕੀਤੀਆਂ, ਤੇ ਜਿਹੜੀਆਂ ਮੈਂ ਤੈਨੂੰ ਨਾਲ ਕਰਨ ਵਾਸਤੇ ਕਹੀਆਂ ਸਨ ਉਹ ਕੀਤੀਆਂ ਨੇ ਤੂੰ, ਉੱਥੇ ਪਹਿਲੀ ਪੰਕਤੀ ਵਿੱਚ ਕਹਿ ਦਿੱਤਾ ਸੀ, ਉਹ ਨਹੀਂ ਜਪਿਆ, ਉਹਦੇ ਉੱਤੇ ਤੇ ਪਾਬੰਦੀ ਲਾ ਦਿੱਤੀ ਜਪਣੇ ਨੇ। ਆ ਇੱਕ ਬੜੀ ਵੱਡੀ ਪੰਥ ਦੀ ਸਭ ਤੋਂ ਇਹ ਆਹਲੇ ਨੰਬਰ ਦੀ ਸਟੇਜ, ਮੈਂ ਉੱਥੇ 2-3 ਵਾਰੀ ਕਥਾ ਕਰਨ ਗਿਆ, ਤੇ ਹੁਣ ਪ੍ਰਧਾਨਾਂ ਨੂੰ ਪੱਠੇ ਕੌਣ ਪਾਏ? ਹਰ ਰੋਜ਼ ਗੁਰੂ ਰਾਮਦਾਸ ਦੇ ਪੈਰਾਂ ਵਿੱਚ ਸਿਰ ਰੱਖੇ ਕਿ ਇਹਨਾਂ ਪ੍ਰਧਾਨਾਂ ਦੇ ਪੈਰਾਂ ਵਿੱਚ ਰੱਖੇ ਸਿਰ? ਉੱਥੇ ਜਿਹੜਾ ਚੀਜ਼ ਚੁੱਭਦੀ ਏ ਵੀ ਵਾਹਿਗੁਰੂ ਕਿਉਂ ਬੁਲਾਇਆ ਹੈ, ਵਾਹਿਗੁਰੂ ਕਿਉਂ ਜਪਾਇਆ, ਇਹ ਚੀਜ਼ ਚੁੱਭਦੀ, ਕਹਿੰਦੇ ਤੇ ਪੁਰਾਣੀਆਂ ਗੱਲਾਂ ਹੋ ਗਈਆਂ, ਕੋਈ ਵਿਚਾਰ ਸੁਣਾਓ, ਤੇ ਵਿਚਾਰਾਂ ਸੁਣਾ ਸੁਣਾ ਕੇ ਅਸੀਂ ਸਾਰਿਆਂ ਨੂੰ ਕੀ ਸਿਖਾਇਆ? ਸਿੱਖ ਦੀ ਵਿਚਾਰ ਨਾਮ ਤੇ ਬਾਣੀ ਹੈ, ਉਹਦੇ ਤੋਂ ਬਿਨਾਂ ਨਹੀਂ। ਤਾਂ ਮੈਂ ਇਸ ਸ਼ਬਦ ਵਿੱਚ ਬੇਨਤੀ ਕਰ ਰਿਹਾ ਸੀ, ਨਿਸ ਬਾਸੁਰ ਦੇ ਵਿੱਚ ਦਿਨ ਰਾਤ ਦੇ ਅੰਦਰ ਸਿੱਖ ਆਪਣੇ ਸਮੇਂ ਨੂੰ ਫਿਕਸ ਕਰ ਲੈਂਦਾ ਹੈ। ਘੱਟੋ ਘੱਟ ਉਹ ਆਪਣੇ ਰੱਬ ਵਾਸਤੇ ਜਿਹਦੇ ਨਾਲ ਉਹ ਸਨੇਹ ਕਰਦਾ, ਜਿਹਦੇ ਨਾਲ ਉਹ ਪਿਆਰ ਕਰਦਾ, ਪ੍ਰੇਮ ਤੇ ਕਰਦਾ ਹੀ 24 ਘੰਟੇ, ਪਰ ਉਹਦੇ ਨਾਲ ਇੱਕ ਨੇਮ ਵੀ ਕਰਦਾ। ਉਹ ਨੇਮ ਕਿਹੜਾ ਹੈ? ਵੀ ਮੈਂ ਇਹਨਾਂ 24 ਘੰਟਿਆਂ ਵਿੱਚ ਅੱਧਾ ਘੰਟਾ, 15 ਮਿੰਟ, ਜਾਂ 1 ਘੰਟਾ, ਜਾਂ 2, ਜਿੰਨੀ ਕਿਸੇ ਦੀ ਹੋ ਸਕਦਾ, ਉਹਨਾਂ ਸਮਾਂ ਫਿਕਸ ਕਰ ਲੈਂਦਾ, ਪੱਕਾ ਕਰ ਲੈਂਦਾ ਵੀ ਇੱਕ ਕਰਨੀ। ਕਿਉਂਕਿ ਬੰਦੇ ਦੇ ਸਰੀਰ ਦੀ ਇੱਕ, ਇਹ ਸਾਡੇ ਜੀਵਨ ਦਾ ਇੱਕ ਸਿਸਟਮ ਹੈ, ਤੁਸੀਂ ਸਾਰੇ ਜਾਣਦੇ ਹੋ। ਜਿਹੜੀ ਚੀਜ਼ ਨੂੰ ਤੁਸੀਂ ਮਿਥ ਲਵੋਗੇ ਉਹ ਹੀ ਕਰ ਸਕਾਂਗੇ, ਜਿਹੜੀ ਕਹਾਂਗੇ ਨਾ ਖੁੱਲੀ ਕਰਨੀ ਹੋਏਗੀ ਨਹੀਂ, ਅੱਗੇ ਪਿੱਛੇ ਹੋ ਜਾਏਗੀ ਗੱਲ। ਜਿਹੜੀ ਚੀਜ਼ ਨੂੰ ਹੁਣ ਵਿਦਿਆਰਥੀ ਵੇਖੋ, ਉਹਨੂੰ ਪਤਾ ਨਾ ਵੀ ਇਸ ਵੇਲੇ ਕਲਾਸ ਲੱਗਣੀ ਸਕੂਲ, ਜੇ ਸਮਾਂ ਨਾ ਹੋਵੇ ਵੀ ਜਦੋਂ ਮਰਜ਼ੀ ਆ ਜਾਏ, ਨੀਂਦ ਨਹੀਂ ਖੁੱਲੇਗੀ ਸਵੇਰੇ, ਫਿਰ ਕੋਈ ਗੱਲ ਨਹੀਂ, ਕਿਹੜੀ ਪਾਬੰਦੀ ਹੈ? ਹੁਣੇ ਜਾਂਦੇ ਹਾਂ ਘੰਟਾ ਠਹਿਰ ਜਾਈਏ, ਫਿਰ ਕਹੇਗਾ ਵੀ ਚਲੋ ਕੱਲ ਚਲੇ ਜਾਂਗੇ, ਫਿਰ ਢਿੱਲ ਸ਼ੁਰੂ ਹੋ ਗਈ। ਤਾਂ ਨੇਮ ਜਿਹੜਾ ਅਤ ਜ਼ਰੂਰੀ ਹੈ ਸਿੱਖ ਦੇ ਜੀਵਨ ਵਿੱਚ। ਜੇ ਨੇਮ ਤੋੜਿਆ, ਅੱਗੇ ਪਿੱਛੇ ਗੱਲ ਹੋਈ, ਤਾਂ ਫਿਰ ਸਮਝੋ ਇਹਦੇ ਨਿਸ਼ਾਨੀ ਹੈ ਕਿ ਆਦਮੀ ਦੇ ਅੰਦਰ ਟਾਲ ਮਟੋਲ ਹੋ ਰਹੀ ਹੈ ਵੀ ਅੱਜ ਹੁਣੇ ਕਰਾਂਗੇ, ਸ਼ਾਮ ਨੂੰ ਵੇਖਾਂਗੇ। ਇਹਦਾ ਮਤਲਬ ਹੈ ਕਲਯੁਗ ਵੜ ਗਿਆ ਅੰਦਰ, ਉਹਨੇ ਕੰਮ ਕਰ ਦਿੱਤਾ ਸ਼ੁਰੂ, ਆਪਣਾ ਆਰੰਭਤਾ ਹੋ ਗਈ। ਨਹੀਂ, ਉੱਥੇ ਨਿਤ ਨੇਮ ਦੇ ਨਾਲ ਸਿੱਖ ਨੂੰ ਇੱਕ ਸ਼ਬਦ ਸਲੋਕ ਜ਼ਰੂਰ ਪੜ੍ਹਨਾ ਚਾਹੀਦਾ। ਕਬੀਰ ਸਾਹਿਬ ਦਾ ਸਲੋਕ ਹੈ, ਕਬੀਰ ਕਾਲ ਕਰੰਤਾ ਅਭੈ ਕਰ। ਕਾਲ ਕਰੰਤਾ ਜਿਹੜਾ ਕੱਲ ਕਰਨਾ, ਹੁਣੇ ਕਰ ਲੈ। ਅਭ ਕਰਤਾ ਸੋਏ ਤਾਲ, ਤਾਲ ਦਾ ਅਰਥ ਹੈ ਤਤਕਾਲ, ਹੁਣੇ ਕਰ, ਪਾਛੈ ਕਛੂ ਨਾ ਹੋਏਗਾ। ਜੋ ਸਰ ਪਰ ਆਵੇ ਕਾਲ, ਜਿੱਦਣ ਇਹ ਕਹਾਣੀ ਖਤਮ ਹੋਣ ਲੱਗੀ ਨਾ, ਜਿੰਨੇ ਮਰਜ਼ੀ ਤਰਲੇ ਲਈ, ਫਿਰ ਉਹਨਾਂ ਨੇ ਕਹਿਣਾ ਵੀ ਇੱਕ ਸਹਿਜ ਪਾਠ ਕਰ ਲੈਣ ਦਿਓ, ਅੱਗੇ ਵਾਸਤੇ ਤੇ ਹੈ ਕੁਝ ਨਹੀਂ। ਉਹਨਾਂ ਕਹਿਣਾ ਨਹੀਂ, ਬਸ ਇਹ ਤੁਹਾਡੇ ਵਰੰਟ ਨੇ, ਤੁਹਾਡਾ ਵਕਤ ਸਮਾਪਤ ਹੈ, ਇਹਦੇ ਤੋਂ ਇੱਕ ਵੀ ਪਲ ਤੁਸੀਂ ਇਸ ਦੇਹ ਵਿੱਚ ਨਹੀਂ ਰਹਿ ਸਕਦੇ, ਛੱਡਣਾ ਪਏਗਾ, ਖੋ ਲੈਣਗੇ। ਉਨੀ ਤਕੜੇ ਪਾਏ ਹੱਥ, ਉਹਨਾਂ ਦੇ ਹੱਥ ਬੜੇ ਤਕੜੇ ਨੇ, ਖਿੱਚ ਲੈਣਗੇ ਜਿੰਦ ਨੂੰ, ਖੋ ਲੈਣਗੇ ਸਰੀਰ ਨੂੰ। ਤਾਂ ਇਹ ਨੇਮ ਤਾਂ ਬਣਾਇਆ, ਇਹਦੀ ਅਤ ਜ਼ਰੂਰਤ ਹੈ ਕਿ ਸਿੱਖ ਜ਼ਰੂਰ ਕਰੇ। ਜਿਨ੍ਹਾਂ ਨੂੰ ਇਹਦਾ ਫਿਕਰ ਰਹਿੰਦਾ, ਉਹ ਤੇ ਸਾਧ ਸੰਗਤ, ਜੇ ਕਿਤੇ ਆਉਣ ਵਾਲਾ ਸਮਾਂ ਉਹਨਾਂ ਨੂੰ ਥੋੜ੍ਹਾ ਜਿਹਾ ਮਹਿਸੂਸ ਹੋ ਜਾਵੇ ਵੀ ਮੇਰਾ ਨਿਤ ਨੇਮ ਟੁੱਟ ਸਕਦਾ ਹੈ, ਸਰੀਰ ਵਿੱਚ ਰੋਗ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈ ਵੀ ਕੱਲ੍ਹ ਨੂੰ ਕਿਤੇ ਵਿਆਹ ਸ਼ਾਦੀ 'ਤੇ ਜਾਣਾ ਪੈਣਾ, ਅਤੇ ਸਿੱਖ ਕੀ ਕਰਦਾ ਵੀ ਆਪਣੀ ਉਹ ਬਾਣੀ ਜਿਹੜੀ ਉਹਨੂੰ ਕੰਠ ਨਹੀਂ, ਅਗਲੇ ਦਿਨ ਦੀ ਪਹਿਲਾਂ ਹੀ ਪੜ੍ਹ ਲੈਂਦਾ ਵੀ ਕੱਲ੍ਹ ਇਹ ਹੋਣੀ ਨਹੀਂ, ਇਹਦੀ ਤਿਆਰੀ ਪਹਿਲਾਂ ਕਰ ਲਈਏ, ਜਿਹੜੀ ਕੰਠ ਹੈ ਉੱਥੇ ਪੜ੍ਹ ਲਈ ਜਾਏਗੀ। ਇਸ ਤਰ੍ਹਾਂ ਇਹ ਵੀ ਇੱਕ ਨਿਯਮ ਤਰੀਕੇ ਦੇ ਵਿੱਚ ਚੀਜ਼ਾਂ ਚੱਲਦੀਆਂ ਨੇ। ਤਾਂ ਮੈਂ ਗੱਲ ਕਰ ਰਿਹਾ ਸੀ, ਹਜ਼ੂਰ ਨੇ ਕਿਹਾ ਪੂਰਨ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ ਅੰਨ। ਇੱਕ ਤੋਂ ਬਿਨਾ ਕਿਸੇ ਨੂੰ ਆਪਣੇ ਮਨ ਵਿੱਚ ਨਾ ਲਿਆਵੇ, ਇੱਕ ਦੀ ਯਾਦ ਮਨ ਵਿੱਚ ਟਿਕਾ ਕੇ ਰੱਖੇ, ਇੱਕ ਦਾ ਸਿਮਰਨ ਕਰੇ ਅੰਦਰ। ਫਿਰ ਅੱਗੇ ਇੱਕ ਹੋਰ ਬਚਨ ਕੀਤਾ, ਕਹਿੰਦੇ ਪੂਰਨ ਪ੍ਰੇਮ ਪ੍ਰਤੀਤ ਸਜੈ। ਖਾਲਸੇ ਦੀ ਸਜਾਵਟ ਕਿਹੜੀ ਹੈ, ਉਹਦੇ ਨਗਾਰੇ ਜਕਾਰੇ ਕੀ ਨੇ? ਉਹਦੇ ਕੋਲ ਦੋ ਚੀਜ਼ਾਂ ਗੁਰੂ ਗੋਬਿੰਦ ਸਿੰਘ ਨੇ ਦਿੱਤੀਆਂ ਨੇ, ਉਹਦੇ ਵਿੱਚ ਇੱਕ ਹੈ ਪੂਰਨ ਪ੍ਰੇਮ ਤੇ ਦੂਜੀ ਹੈ ਪ੍ਰਤੀਤ। ਪ੍ਰਤੀਤ ਕਹਿੰਦੇ ਨੇ ਭਰੋਸਾ, ਡੂੰਘੀ ਪ੍ਰਤੀਤ। ਭਰੋਸਾ ਹੋਰ ਚੀਜ਼ ਹੈ, ਭਰੋਸਾ ਮਨੁੱਖ ਕਰਦਾ ਹੈ ਕੁਝ ਹੋਵੇ, ਕੁਝ ਵਾਪਰੇ, ਫਿਰ ਭਰੋਸਾ ਜਾਗਦਾ ਹੈ। ਕੋਈ ਗੁਰੂ ਦਾ ਬਲ ਵੇਖੇ, ਜਿਵੇਂ ਤੁਸੀਂ ਬਾਹਰ ਹੁਕਮਨਾਮਾ ਪੜ੍ਹਿਆ ਵੀ ਚਤੁਰ ਦਿਸ਼ਾ ਕੇਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਣ ਕੇਨੋ ਦਾਸ ਕਾ ਦੁੱਖ ਵਿਦਾਰਿਓ। ਵੇਖਿਆ ਤੇ ਭਰੋਸਾ ਆ ਗਿਆ, ਹੋਇਆ ਤੇ ਭਰੋਸਾ ਆ ਗਿਆ, ਪਰ ਇਹਦੇ ਤੋਂ ਅਗਲੀ ਡੂੰਘੀ ਕਲਾਸ ਹੈ। ਅਗਲੀ ਕਲਾਸ ਉਹਨੂੰ ਕਹਿੰਦੇ ਪ੍ਰਤੀਤ। ਪ੍ਰਤੀਤ ਕਿਹਨੂੰ ਕਹਿੰਦੇ ਨੇ? ਹੋਵੇ ਤਾਂ ਵੀ ਪ੍ਰਤੀਤ, ਨਾ ਹੋਵੇ ਤਾਂ ਵੀ ਪ੍ਰਤੀਤ। ਉਹ ਹੋਣ ਜਾਂ ਨਾ ਹੋਣ ਨਾਲ ਉਹਦਾ ਕੋਈ ਵਾਸਤਾ ਨਹੀਂ, ਕੁਝ ਹੁੰਦਾ ਹੈ ਕਿ ਨਹੀਂ, ਇਹਦੇ ਨਾਲ ਸੰਬੰਧ ਨਹੀਂ। ਇਸ ਕਰਕੇ ਪਿਆਰ ਸੰਬੰਧ ਰੱਬ ਦੀ ਤੇ ਗੱਲ ਦੂਰ ਹੈ, ਸੰਸਾਰ ਵਿੱਚ ਵੀ ਉੱਥੇ ਨਿਭਦੇ ਨੇ ਜਿੱਥੇ ਅਮੀਰੀ ਰਵੇ ਤਾਂ ਵੀ ਉਸ ਤਰ੍ਹਾਂ ਦੀ ਦਸ਼ਾ, ਗਰੀਬੀ ਰਵੇ ਤਾਂ ਵੀ ਉਸ ਤਰ੍ਹਾਂ ਦੀ ਦਸ਼ਾ। ਸੰਸਾਰ ਦਾ ਸੰਬੰਧ ਕੀ ਹੈ, ਕਿੱਥੋਂ ਤੱਕ ਨਾਤਾ ਹੈ, ਪਰਿਵਾਰ ਕੀ ਕਰਦਾ, ਜੇ ਵੀ ਖੋਲਦਾ ਹੋਰ ਕੀ ਹੈ, ਬਹੁਤੀ ਥਾਂ। ਗ੍ਰਿਸਤ ਦਾ ਜਿਹੜਾ ਨਿਯਮ ਗੁਰੂ ਸਾਹਿਬ ਨੇ ਦਿੱਤਾ ਹੈ, ਉਹਦਾ ਅਰਥ ਹੈ ਵੀ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ। ਜੇ ਪਤੀ ਘਰ ਗਿਆ ਤੇ ਪਤਨੀ ਨੇ ਜੋ ਕੁਝ ਲੂਣਾ ਮਿਸ਼ਾ ਬਣਾਇਆ, ਚੁੱਪ ਕਰਕੇ ਅਰਦਾਸ ਕਰਕੇ ਖਾ ਲਵੇ, ਇਹ ਹੈ ਗ੍ਰਿਸਤ ਦਾ ਨਿਯਮ। ਤੇ ਜੇ ਪਤੀ ਬਾਹਰੋਂ ਆਇਆ, ਜੇ ਉਹਦੀ ਜੇਬ ਵਿੱਚ ਚਾਰ ਪੈਸੇ ਘੱਟ ਨੇ ਤੇ ਪਤਨੀ ਉਹਨਾਂ ਵਿੱਚ ਸਬਰ ਕਰ ਲਵੇ। ਇਹ ਗ੍ਰਿਹਸਥ ਦਾ ਨਿਯਮ ਬਣਾਇਆ। ਤੇ ਜੇ ਦੋਵੇਂ ਇੱਕ ਦੂਜੇ ਨਾਲ ਇਸ ਗੱਲੋਂ ਸਹਿਮਤ ਨਹੀਂ, ਫਿਰ ਤੇ ਉੱਥੇ ਨਰਕ ਹੀ ਹੈ, ਕਿਸੇ ਨੂੰ ਕੋਈ ਭਾਉਂਦਾ ਹੀ ਨਹੀਂ, ਪਸੰਦ ਹੀ ਨਹੀਂ ਹੈ। ਹੈ ਵੀ ਸਾਰਾ ਕੁਝ, ਵਰਤੀ ਵੀ ਜਾਂਦਾ ਹੈ, ਨਾਲੋ ਨਾਲ ਕਹੀ ਜਾਂਦਾ ਜੀ ਬਸ ਹੈ ਹੀ ਕੁਝ ਨਹੀਂ, ਟਾਈਮ ਹੀ ਪਾਸ ਕਰਨਾ, ਕੱਖ ਵੀ ਨਹੀਂ ਹੈ, ਕੁਝ ਵੀ ਨਹੀਂ। ਇਹ ਸ਼ਬਦਾਵਲੀ ਹੈ। ਇੱਕ ਮੈਂ ਬੇਨਤੀ ਕਰਾਂ, ਦੋ ਚੀਜ਼ਾਂ ਨੇ ਮਨ ਵਿੱਚ ਵਿਚਾਰ ਆਉਣੇ, ਹੋਰ ਚੀਜ਼ ਹੈ ਪ੍ਰੇਮ ਦੀ ਜਿਹੜੀ ਦੁਨੀਆ ਤੇ ਵਿਸ਼ਵਾਸ ਦੀ ਗੁਰੂ ਨਾਲ। ਇਹਦੇ ਵਿੱਚ ਇੱਕ ਖਿਆਲ ਰੱਖ ਲੈਣਾ ਮੈਂ ਆਪ ਜੀ ਦੇ ਅਰਜ ਕਰਦਿਆਂ, ਇੱਕ ਹੁੰਦਾ ਬੰਦੇ ਦੇ ਡੂੰਘੇ ਹਿਰਦੇ ਵਿੱਚੋਂ ਗੱਲ ਉੱਠੇ ਤਾਂ ਟੁੱਟਦੀ ਗੁਰੂ ਨਾਲ, ਜਾਂ ਸੰਸਾਰ ਦਾ ਵੀ ਕੋਈ ਸੰਬੰਧ ਹੋਵੇ, ਅੰਦਰੋਂ ਬੰਦਾ ਬੇਈਮਾਨ ਹੋ ਜਾਏ ਤਾਂ ਟੁੱਟਦੀ ਹੈ। ਇੱਕ ਹੁੰਦਾ ਵੀ ਕੋਈ ਨਾ ਕੋਈ ਘਟਨਾ ਵਾਪਰੇ ਤੇ ਮਨ ਵਿੱਚ ਵਿਚਾਰ ਆਉਂਦੇ ਨੇ, ਗੁਰੂ ਤੇ ਭਰੋਸਾ ਥੋੜਾ ਜਿਹਾ ਹਿੱਲਦਾ, ਮਨ ਵਿੱਚ ਵਿਚਾਰ ਆਉਂਦੇ ਨੇ, ਉਹਦੇ ਨਾਲ ਪਿਆਰ ਨਹੀਂ ਟੁੱਟਦਾ, ਗੁਰੂ ਬਖਸ਼ ਦਿੰਦਾ ਸਿੱਖ। ਆਰਜੀ ਵਿਚਾਰ ਆਉਂਦੇ ਨੇ, ਉਹਦੇ ਨਾਲ ਸੰਬੰਧ ਨਹੀਂ ਟੁੱਟਦਾ। ਪਰ ਇੱਕ ਤੀਸਰੀ ਚੀਜ਼ ਹੈ, ਜਿੱਥੇ ਪਿਆਰ ਹੋਵੇ, ਜੇ ਬੰਦਾ ਮੂੰਹੋਂ ਗੱਲਾਂ ਕੱਢਦਾ ਇਹਨਾਂ ਚਾਰ, ਫਿਰ ਚੀਜ਼ਾਂ ਟੁੱਟ ਜਾਂਦੀਆਂ ਨੇ। ਇਹ ਦੋ ਚੀਜ਼ਾਂ ਮਾਰਦੀਆਂ ਨੇ। ਵਿਚਾਰ ਤੇ ਆਉਣਗੇ, ਭਾਵੇਂ ਕਿੰਨਾ ਪਿਆਰ ਹੈ ਨਾ, ਕਿੰਨੀ ਸਾਂਝ ਹੈ ਉੱਥੇ ਵਿੱਚ ਵਿੱਚ, ਕਿਉਂਕਿ ਮਨ ਇੱਕ ਇਹੋ ਜਿਹਾ ਯੰਤਰ ਹੈ, ਉਹਨੇ ਜੋ ਕੁਝ ਸਾਹਮਣੇ ਆ ਗਿਆ ਉਹਦੀ ਵਿਆਖਿਆ ਕਰਨੀ ਅੰਦਰ, ਵੀ ਇਹ ਕੀ ਹੈ, ਠੀਕ ਹੈ ਕਿ ਗਲਤ ਹੈ। ਜੇ ਤੇ ਉਹ ਵਿਚਾਰ ਹਿਰਦੇ ਵਿੱਚ ਚਲੇ ਗਏ, ਅੰਦਰੋਂ ਗੱਲ ਚੱਲ ਪਈ, ਫਿਰ ਵੀ ਸੰਬੰਧ ਟੁੱਟ ਗਏ। ਤੇ ਜੇ ਮੂੰਹ ਆਪਾਂ ਗਲਤ ਬੋਲ ਦਿੱਤਾ, ਫਿਰ ਵੀ ਗੱਲਾਂ ਟੁੱਟ ਗਈਆਂ। ਇਸ ਕਰਕੇ ਕਹਿੰਦੇ ਤਲਵਾਰ ਦੇ ਫੱਟ ਮਿਲ ਜਾਂਦੇ ਨੇ, ਸ਼ਬਦਾਂ ਦੇ ਫੱਟ ਨਹੀਂ ਮਿਲਦੇ, ਜ਼ਖਮ ਨਹੀਂ ਮਿਲਦੇ। ਜ਼ੁਬਾਨ ਚੱਲ ਗਈ, ਭੁੱਲਦੀ ਨਹੀਂ ਗੱਲ, ਅੰਦਰ ਬਣ ਕੇ ਰਹਿੰਦੀ। ਤੇ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਮਨ ਬੇਈਮਾਨ ਹੈ, ਕਈ ਵਾਰੀ ਗੁਰੂ ਤੇ ਤੈਨੂੰ ਬੇਵਿਸ਼ਵਾਸੀ ਜਾਗੇਗੀ, ਪਰ ਅਰਦਾਸ ਕਰਿਆ ਕਰ ਮੇਰੇ ਮੂੰਹੋਂ ਕੋਈ ਸ਼ਬਦ ਨਾ ਨਿਕਲ ਜਾਏ। ਮੂੰਹ ਦਾ ਬੋਲਿਆ ਉਹਦੀ ਸੰਭਾਵਨਾ ਲਿਖਿਆ ਜਾਏਗਾ। ਸਾਹਿਬ ਨੇ ਬਚਨ ਕੀਤੇ ਨੇ, ਗੰਢ ਪ੍ਰੀਤੀ ਮਿੱਠੇ ਬੋਲ, ਗੁਰੂ ਨਾਲ ਗੰਢ ਪੈਂਦੀ ਮਿੱਠੇ ਸ਼ਬਦਾਂ ਨਾਲ। ਟੂਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲਾਂ ਨਾਲ ਪ੍ਰੀਤ ਟੁੱਟ ਜਾਂਦੀ ਹੈ। ਇਸ ਕਰਕੇ ਪੁਰਾਣੇ ਬਜ਼ੁਰਗਾਂ ਦਾ ਇੱਕ ਸਿਧਾਂਤ ਸੀ, ਉਹ ਦੀਵਾ ਬੁਝਾਉਣਾ ਹੁੰਦਾ ਸੀ ਤੇ ਇਹ ਨਹੀਂ ਸਨ ਕਹਿੰਦੇ ਦੀਵਾ ਬੰਦ ਕਰ ਦਿਓ, ਦੀਵਾ ਬੁਝਾਉਣਾ ਨਹੀਂ ਸਨ ਕਹਿੰਦੇ, ਉਹ ਕਹਿੰਦੇ ਸਨ ਦੀਵਾ ਵਧਾ ਦਿਓ ਜਾਂ ਵੱਡਾ ਕਰ ਦਿਓ। ਇਹ ਸ਼ਬਦ ਅੱਜ ਤੱਕ ਵਰਤੀਂਦੇ ਰਹੇ ਨੇ, ਅੱਜ ਵੀ ਕਿਤੇ ਹੈਣ। ਦੀਵਾ ਬੰਦ ਨਾ, ਬੰਦ ਸ਼ਬਦ ਨਹੀਂ ਬੋਲਣਾ, ਬੁਝਾਉਣਾ ਸ਼ਬਦ ਨਹੀਂ ਬੋਲਣਾ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਏ ਨੇ, ਸਮਾਪਤੀ ਨੂੰ ਵੱਡਾ ਕਿਹਾ। ਤੁਸੀਂ ਇੱਕ ਸ਼ਬਦ ਪੜੋਗੇ ਨਾ, ਵੀ ਕਿਸੇ ਬਜ਼ੁਰਗ ਨੂੰ ਚੜ੍ਹਾਈ ਕਰ ਜਾਓ, ਤੇ ਜੇ ਉਹਦਾ ਇਕੱਠ ਕਰਨਾ ਹੋਵੇ ਨਾ, ਇਕੱਠ ਪਤਾ ਕਿਹਨੂੰ ਕਹਿੰਦੇ, ਵੈਸੇ ਤੇ ਜ਼ਿਆਦਾ ਲੋਕ ਜਿੱਥੇ ਹੁਣ ਉਹਨੂੰ ਕਹਿੰਦੇ ਇਕੱਠ ਕਰਨਾ। ਇਕੱਠ ਦਾ ਮਤਲਬ ਹੁੰਦਾ ਵੀ ਉਹਦੇ ਭੋਗ ਦੇ ਉੱਤੇ ਜੋ ਭੇਡਾਂ ਬੱਕਰੀਆਂ ਸਾਰੀਆਂ ਸਦਨੀਆਂ ਨੇ, ਜਿੱਥੋਂ ਵੀ ਅੱਗੋਂ ਪਿੱਛੋਂ ਮਿਲਦਾ ਕੰਮ, ਪਤਾ ਨਹੀਂ ਕੌਣ ਆਇਆ ਕੌਣ ਨਹੀਂ, ਸਾਰੇ ਸੱਦ ਲੈਣੇ, ਉਹ ਸਾਰਾ ਰੌਲਾ ਗੌਲਾ ਇਕੱਠਾ ਕਰਕੇ ਤੇ ਫਿਰ ਉਹਨਾਂ ਨੂੰ 2-3-4-5 ਲੱਖ ਦੀਆਂ ਜਲੇਬੀਆਂ ਖਵਾਉਣੀਆਂ। ਤੇ ਜਿਹਦਾ ਭੋਗ ਹੈ ਵਿਚਾਰਾ, ਉਹਦੇ ਭਾਵੇਂ ਪੈਰ ਪਾਟ ਗਏ ਹੋਣ, ਕਦੀ ਉਹਨੂੰ ਘਿਓ ਨਹੀਂ ਮਿਲਿਆ ਲਾਉਣ ਵਾਸਤੇ, ਕਦੀ ਤੇਲ ਨਹੀਂ ਮਿਲਿਆ, ਇਹ ਵੱਖਰੀ ਗੱਲ। ਉਹਨੂੰ ਆਪਾਂ ਕਹਿੰਦੇ ਹਾਂ ਵੀ ਇਕੱਠ ਹੈ, ਭੋਗ ਹੈ, ਇਹ ਇਕੱਠ ਹੈ। ਤਾਂ ਉੱਥੇ ਮੈਂ ਬੇਨਤੀ ਕਰਨਾ ਵੀ ਪੁਰਾਣੇ ਸਮੇਂ ਦੇ ਵਿੱਚ ਉਹਨੂੰ ਕਹਿੰਦੇ ਸਨ ਬਜ਼ੁਰਗ ਚੜ੍ਹਾਈ ਕਰ ਜਾਂਦਾ ਸੀ ਤੇ ਇੱਕ ਸ਼ਬਦ ਕਹਿੰਦੇ ਸਨ ਵੀ ਉਹਨਾਂ ਨੇ ਵੱਡਾ ਕੀਤਾ। ਵੱਡੇ ਦਾ ਮਤਲਬ ਸਮਾਪਤੀ ਹੁੰਦੀ ਵੈਸੇ, ਇੱਥੇ ਵੱਡੇ ਦਾ ਮਤਲਬ ਇਹ ਕੱਢਦੇ ਨੇ ਵੀ ਜਿਹਦੀ ਬਰਫੀ ਬਣੇਗੀ ਨਾ ਭੋਗ ਨੂੰ, ਉਹਨੂੰ ਕਹਿੰਦੇ ਵੱਡਾ ਕਰ ਦਿੱਤਾ। ਵੱਡੇ ਦਾ ਮਤਲਬ ਮੌਤ, ਸਮਾਪਤੀ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਦੀ ਵਾਰ ਵਿੱਚ ਤੁਸੀਂ ਸੁਣਦੇ ਹੋ, ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਦੁਨੀਆਦਾਰ ਵੱਡਾ ਹੋ ਗਿਆ, ਮੌਤ ਹੋ ਗਈ, ਜਮਾਂ ਨੇ ਗਲ ਵਿੱਚ ਸੰਗਲ ਪਾ ਕੇ ਅੱਗੇ ਤੋਰ ਲਿਆ। ਆਸਾ ਦੀ ਵਾਰ ਵਿੱਚ ਰੋਜ਼ ਪੌੜੀ ਆਉਗੀ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ। ਜਦੋਂ ਉੱਥੇ ਲੈ ਕੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਬੰਦੇ ਦੇ ਸਰੀਰ ਦੇ ਵਿੱਚ ਰੱਬ ਨੇ ਜਦੋਂ ਜਨਮ ਦਿੱਤਾ ਸੀ ਤਾਂ ਇੱਕ ਛੋਟੀ ਜਿਹੀ ਚਿੱਪ ਪਾ ਦਿੱਤੀ ਸੀ, ਛੋਟੀ ਜਿਹੀ, ਛੋਟਾ ਜਿਹਾ ਟੁਕੜਾ ਪਾਇਆ ਸੀ, ਕੈਮਰਾ ਜਿਹਨੂੰ ਕਹਿੰਦੇ ਖੁਫੀਆ ਕੈਮਰਾ, ਜਿਹਨੂੰ ਕਹਿੰਦੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ। ਜਿੱਦਣ ਜਨਮ ਦਿੱਤਾ ਤੇ ਛੋਟਾ ਜਿਹਾ ਇੱਕ ਖੁਫੀਆ ਕੈਮਰਾ ਇਹਦੀ ਸੁਰਤ ਵਿੱਚ ਗੱਡ ਦਿੱਤਾ। ਉਹਦਾ ਕੀ ਕੰਮ ਸੀ? ਸਾਰੇ ਜੀਵਨ ਦੀ ਨੂੰ ਕਵਰ ਕਰਨਾ, ਕੀ ਹੋ ਰਿਹਾ ਇਹਦੇ ਜੀਵਨ ਵਿੱਚ, ਸੋਚ ਕੀ ਰਿਹਾ ਹੈ, ਕਰ ਕੀ ਰਿਹਾ ਹੈ, ਖਾਂਦਾ ਕੀ ਹੈ ਪਿਆ, ਵਹਿੰਦਾ ਕੀ ਹੈ, ਸੁਣਦਾ ਕੀ ਹੈ, ਜੋ ਕੁਝ ਇਹਦੇ ਜੀਵਨ ਵਿੱਚ ਵਾਪਰਿਆ ਉਸ ਚਿੱਪ ਦੇ ਵਿੱਚ ਰਿਕਾਰਡਿੰਗ ਹੁੰਦੀ ਰਹੀ। ਉਹ ਪਕੜੀ ਗਈ, ਪਤਾ ਨਹੀਂ ਲੱਗਾ, ਜਿਹਨਾਂ ਨੂੰ ਗੁਰੂ ਨੇ ਦੱਸ ਦਿੱਤਾ ਨਾ। ਆ ਕੋਈ ਬੰਦਾ ਆ ਰਿਹਾ ਹੋਵੇ ਨਾ, ਗਲਤ ਬੋਲੇ ਤੇ ਉਹਦਾ ਮਿੱਤਰ ਉਹਨੂੰ ਸੁਚੇਤ ਕਰ ਦਿੰਦਾ ਵੀ ਵੇਖ ਕੇ ਬੋਲੀ, ਤੂੰ ਕੈਮਰੇ ਦੀ ਮਾਰ ਥੱਲੇ, ਹੁਣ ਬਹੁਤ ਹੁੰਦਾ ਹੈ, ਹੁਣ ਕੋਈ ਵਿਸ਼ਵਾਸ ਨਹੀਂ ਵੀ ਜਿਹੜਾ ਬੰਦਾ ਤੁਹਾਡੇ ਸਾਹਮਣੇ ਬੈਠਾ ਤੁਸੀਂ ਉਹਦੇ ਨਾਲ ਗੱਲ ਕਰ ਰਹੇ ਹੋ ਤੇ ਉਹਦੀ ਕਮੀਜ਼ ਦੇ ਬਟਨ ਵਿੱਚ ਕੈਮਰਾ ਫਿੱਟ ਹੈ, ਤੁਹਾਡੀ ਆਵਾਜ਼ ਵੀ, ਤੁਹਾਡੀ ਤਸਵੀਰ ਵੀ ਉਹ ਖਿੱਚੀ ਜਾ ਰਿਹਾ, ਸਾਰਾ ਰਿਕਾਰਡ ਹੋ ਰਿਹਾ, ਤੁਸੀਂ ਫੋਨ ਤੇ ਗੱਲ ਕਰ ਰਹੇ ਹੋ, ਅੱਗੇ ਰਿਕਾਰਡਿੰਗ ਹੋ ਰਹੀ ਹੈ, ਉਹ ਕੁਝ ਵੀ ਕਰ ਸਕਦੀ ਹੈ। ਤਾਂ ਜਿਹੜਾ ਆ ਗਿਆ ਗੁਰੂ ਕੋਲ, ਸਤਿਗੁਰੂ ਨੇ ਜਿੱਥੇ ਹੋਰ ਦੱਸਿਆ ਨਾ, ਉੱਥੇ ਨੇੜੇ ਬੁਲਾ ਕੇ ਅਡੋਲ ਸਿੱਖ ਨੂੰ ਕਿਹਾ, ਕੰਨ ਵਿੱਚ ਸੁਚੇਤ ਰਹੀਂ, ਕੀ ਗੱਲ? ਕਹਿੰਦੇ ਝਾਤੀ ਮਾਰ ਕੇ ਵੇਖ, ਰੱਬ ਨੇ ਤੇਰੇ ਅੰਦਰ ਇੱਕ ਕੈਮਰਾ ਲਾ ਦਿੱਤਾ, ਜਿੱਥੇ ਜਾਏਗਾ ਉਹਨੇ ਸਾਰੀ ਰਿਕਾਰਡਿੰਗ ਕਰਨੀ ਹੈ, ਤੂੰ ਸੁਚੇਤ ਰਵੀਂ, ਵੇਖ ਕੇ ਕੰਮ ਕਰੀਂ। ਕਿਹੜਾ ਕੰਮ? ਵੇਖ ਕੇ ਬੋਲੀ, ਵੇਖ ਕੇ ਕੰਮ ਕਰੀ, ਧਿਆਨ ਨਾਲ ਵੇਖੀ, ਧਿਆਨ ਨਾਲ ਸੁਣੀ, ਜੇਬ ਨਾ ਕੱਟੀ ਕਿਸੇ ਦੀ। ਕਿਉਂ? ਇਹ ਨਾ ਸੋਚੀ ਕੋਈ ਵੇਖ ਨਹੀਂ ਰਿਹਾ, ਰਿਕਾਰਡਿੰਗ ਹੋ ਰਹੀ ਤੇਰੀ। ਤੇ ਇਹ ਵੀ ਸੱਚਾਈ ਆ ਵੀ ਤੂੰ ਉਸ ਕੈਮਰੇ ਦੀ ਮਾਰ ਤੋਂ ਨਹੀਂ ਬਚ ਸਕਦਾ, ਭਾਵੇਂ ਜਿੱਥੇ ਮਰਜ਼ੀ ਚਲਾ ਜਾ, ਉੱਥੇ ਚਲਾ ਜਾਏਗਾ, ਕਿਉਂਕਿ ਅਦ੍ਰਿਸ਼ਟ ਹੈ, ਚਿੱਤਰ ਗੁਪਤ, ਗੁਪਤ ਹੈ ਉਹ ਕੈਮਰਾ ਜਿਹੜਾ ਚਿੱਤਰ ਲੈ ਰਿਹਾ ਤੇਰੇ, ਤਸਵੀਰਾਂ ਲੈ ਰਿਹਾ। ਤਾਂ ਫਿਰ ਜਦੋਂ ਅੱਗੇ ਕਰਨੀ ਕੀਰਤ ਬਚੀ ਹੈ, ਧਰਮਰਾਜ ਕੋਲ ਜਦੋਂ ਸੰਗਲ ਪਾ ਕੇ ਲੈ ਕੇ ਜਾਂਦੇ ਨੇ ਨਾ, ਉਹ ਫਿਰ ਕਹਿੰਦਾ ਵੀ ਲਿਆਓ ਇਹਨੂੰ ਧੌਣੋ ਫੜ ਕੇ ਮੇਰੇ ਕੋਲ। ਉਹ ਹੱਥ ਪਾ ਕੇ ਉਹ ਚਿੱਪ ਕੱਢ ਲੈਂਦਾ ਤੇ ਉਹਦੇ ਵਿੱਚ ਫਿੱਟ ਕਰਕੇ ਫਿਰ ਉਹ ਚਲਾ ਦਿੰਦਾ ਸਕਰੀਨ ਤੇ, ਕਹਿੰਦੇ ਵੇਖ ਆ ਤੂੰ ਹੀ ਹੈ ਨਾ, ਆ ਸਾਰੀ ਉਮਰ ਜਿਹੜਾ ਵਿੱਚੋਂ ਵਿੱਚੋਂ ਵਿਖਾਉਂਦਾ, ਇੰਨਾ ਟਾਈਮ ਨਹੀਂ ਹੁੰਦਾ ਉਹਦੇ ਕੋਲ, ਆ ਤੂੰ ਹੀ ਹੈ ਜਿਹਨੇ ਗੁਰਦੁਆਰੇ ਦੀ ਗੋਲਕ ਦੇ ਪੈਸੇ ਖਾਧੇ ਸਨ, ਤੂੰ ਹੀ ਹੈ, ਆ ਵੇਖ, ਨੀਲੀ ਪੱਗ ਬੰਨੀ ਹੋਈ ਨਾਲੇ, ਤੂੰ ਪ੍ਰਬੰਧਕ ਵੀ ਰਿਹਾ ਹੈ, ਆ ਤੂੰ ਸਾ ਲੋਕਾਂ ਨੂੰ ਸਮਝਾਉਂਦਾ ਰਿਹਾ ਹੈ ਵੀ ਨਸ਼ਾ ਨਾ ਕਰਿਆ ਕਰੋ ਤੇ ਆਪ ਖਾਂਦਾ ਰਿਹਾ, ਤੂੰ ਹੀ ਹੈ ਨਾ, ਅਨਿਆਂ ਨਹੀਂ ਹੋਵੇਗਾ, ਵੇਖ ਲੈ ਸਾਹਮਣੇ। ਅੱਗੇ ਕਰਨੀ ਕੀਰਤ ਵਾਚੀਐ, ਵਾਚੀਐ ਦਾ ਅਰਥ ਹੈ ਵਿਖਾ ਦੇਗਾ, ਪੜ੍ਹੀ ਜਾਏਗੀ, ਬਹਿ। ਤੇ ਜੇ ਉਹ ਬੰਦਾ ਮੁਕਰ ਜਾਏ ਨਾ ਵੀ ਨਹੀਂ ਜੀ ਮੈਂ ਤੇ ਨਹੀਂ ਕੀਤਾ, ਧੋਖੇ ਨਾਲ ਮੇਰੇ ਨਾਲ ਧੋਖਾ ਹੋ ਗਿਆ, ਵਿਰੋਧੀਆਂ ਨੇ ਵੈਸੇ ਹੀ ਕਰ ਦਿੱਤਾ, ਧਰਮਰਾਜ ਕਹਿੰਦਾ ਫਿਰ ਬਹਿ ਜਾ, ਬਹਿ ਇੱਥੇ ਬਹਿ ਕੇ ਸੁਣ ਲੈ, ਬਿਲਕੁਲ ਤੂੰ ਕੀਤਾ, ਮੈਂ ਸਾਰੇ ਸਬੂਤ ਦੇ ਦੇਣਾ, ਬਹਿ ਲੇਖਾ ਕਰ, ਲੇਖਾ ਕਰਕੇ ਹਿਸਾਬ ਕਰਕੇ, ਹਿਸਾਬ ਇਹ ਕੀਤਾ ਵੀ ਕਿਤੇ ਸਾਧ ਸੰਗਤ ਕੀਤੀ ਹੈ ਕਿ ਨਹੀਂ, ਜੇ ਤੇ ਕਿਤੇ ਨਾ ਕਿਤੇ ਹੋਈ ਤੇ ਕੁਝ ਨਾ ਕੁਝ ਰਿਆਇਤ ਹੋ ਜਾਏਗੀ, ਫਰਕ ਪਏਗਾ ਜ਼ਰੂਰ। ਮੈਂ ਇੱਥੇ ਇੱਕ ਬੇਨਤੀ ਕਰਾਂ, ਮੈਨੂੰ ਕੱਲ੍ਹ ਪਰਸੋਂ ਇੱਕ ਵਿਚਾਰ ਆਇਆ ਸੀ ਕਥਾ ਕਰਦਿਆਂ ਬਾਹਰ ਕਿਤੇ, ਕੀ ਸਿੱਖ ਗੁਰੂ ਕੋਲ ਆਉਂਦਾ ਹੈ ਪੂਰਾ ਸ਼ੁੱਧ ਨਾ ਹੋਵੇ, ਫਾਇਦਾ ਹੈ? ਗੁਰਮੁਖਾਂ ਨੇ ਅਰਦਾਸ ਵਿੱਚ ਇੱਕ ਅੱਖਰ ਬਣਾਇਆ ਹੈ, ਉਹ ਅੱਖਰ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ। ਜਿੱਥੇ ਮੇਰਾ ਖਾਲਸਾ ਹੈ, ਗੁਰੂ ਗੋਬਿੰਦ ਸਿੰਘ ਨੇ ਕਿਹਾ, ਮੈਂ ਉਹਦੀ ਰੱਖਿਆ ਵੀ ਕਰਾਂਗਾ ਤੇ ਰਿਆਇਤ ਵੀ ਕਰਾਂਗਾ। ਰਿਆਇਤ ਦਾ ਮਤਲਬ ਕਿਤੇ ਨਾ ਕਿਤੇ ਮੈਂ ਤੈਨੂੰ ਛੱਡ ਦਿਆਂਗਾ, ਭਾਵੇਂ ਤੂੰ ਕਿਤੇ, ਹਾਂ ਤੇਰੀ ਨੀਅਤ ਸਾਫ਼ ਹੋਣੀ ਚਾਹੀਦੀ। ਰਿਆਇਤ ਸ਼ਬਦ ਦਾ ਅਰਥ ਹੈ ਕਿ ਜਿਹੜੇ ਕੰਮ ਦੇ ਅੰਦਰ ਬੰਦੇ ਨੂੰ ਬਖਸ਼ ਦਿੱਤਾ ਜਾਏ, ਛੱਡ ਦਿੱਤਾ ਜਾਏ ਵੀ ਚੱਲ ਸ਼ਰਨ ਵਿੱਚ ਆ ਗਿਆ। ਉੱਥੇ ਜਿਹੜੇ ਸ਼ਰਨ ਵਿੱਚ ਹੋਣਗੇ ਗੁਰੂ ਦੀ, ਉਹਨਾਂ ਤੇ ਰਿਆਇਤ ਹੋਵੇਗੀ ਤੇ ਜਿਹੜੇ ਸ਼ਰਨ ਤੋਂ ਬਾਹਰ ਨੇ ਰਿਆਇਤ ਨਹੀਂ। ਬਹਿ ਲੇਖਾ ਕਰ ਸਮਝਾਇਆ, ਹੁਣ ਕਹਿੰਦੇ ਥਾਂ ਨਾ ਹੋਈ ਪਾਉਂਦੇ ਹੀ, ਥਾਂ ਨਾ ਹੋਈ। ਇਹਦੇ ਅਰਥ ਕੀਤੇ ਨੇ ਵਿਦਵਾਨਾਂ ਨੇ, ਪਾਉਂਦੇ ਦਾ ਅਰਥ ਹੈ ਪੌਲਾ, ਪੌਲੇ ਦਾ ਅਰਥ ਹੈ ਜੁੱਤੀਆਂ। ਹੁਣ ਸੁਣੀਐ ਕਿਆ ਰਵਾਈਆ, ਪਾਉਂਦੇ ਦਾ ਅਰਥ ਹੈ ਜੁੱਤੀਆਂ ਪੈਂਦੀਆਂ ਨੇ ਉੱਥੇ। ਇਹ ਸਾਫ਼ ਹੈ ਨਾ। ਬੜੇ ਲੋਕ ਕਹਿੰਦੇ ਨੇ ਜੀ ਇਹ ਤੇ ਵੈਸੇ ਗੱਲਾਂ ਹੀ ਬਣਾਈਆਂ ਨੇ, ਪਤਾ ਨਹੀਂ ਆਇਆ ਕਿ ਨਹੀਂ। ਕਈਆਂ ਨੇ ਤੇ ਇਹ ਵੀ ਕਿਹਾ ਵੀ ਦਿਖਾਓ ਫਿਰ, ਦੇਸੀ ਪੈਣਾ ਆਪੇ ਦਿਖਾਉਣਾ ਕੀ, ਆਪ ਦੇਖ ਲੈਣਾ ਜਾ ਕੇ ਜਦੋਂ ਪਈਆਂ, ਦਿਖਾਉਣ ਦੀ ਲੋੜ ਨਹੀਂ। ਇਹ ਪਏ ਜਾਣੀਆਂ ਨੇ, ਥਾਂ ਨਾ ਹੋਈ ਪਾਉਂਦੇ ਹੀ, ਤੇ ਥਾਂ ਨਾ ਹੋਵੇ ਦੇ ਅਰਥ ਕੀਤੇ ਨੇ ਵਿਦਵਾਨਾਂ ਨੇ। ਕਹਿੰਦੇ ਇਹ ਨਹੀਂ ਵੀ ਥਾਣੇ ਲਿਜਾ ਕੇ ਕੁੱਟਾਂਗੇ ਉੱਥੇ ਮਾਰਾਂਗੇ, ਨਹੀਂ, ਜਿਹੜਾ ਵੱਡਾ ਚੋਰ ਆਉਂਦਾ ਉਹਨੂੰ ਸੜਕ ਤੇ ਢਾ ਲੈਂਦੇ, ਮਾਰੋ ਇੱਥੇ ਬਾਜ਼ਾਰ ਦੇ ਵਿੱਚ, ਉੱਥੇ ਸ਼ੁਰੂ ਕਰ ਦਿੰਦੇ ਨੇ ਧਰਮਰਾਜ ਦੇ ਸਾਹਮਣੇ। ਉਹ ਕਹਿੰਦਾ ਵੀ ਇਹਨੇ ਕਰਤੂਤਾਂ ਬਹੁਤ ਮਾੜੀਆਂ ਕੀਤੀਆਂ ਨੇ, ਇਹਨੂੰ ਇੱਥੋਂ ਜੁੱਤੀਆਂ ਮਾਰਦੇ ਲੈ ਕੇ ਜਾਓ ਨਰਕ ਵਿੱਚ, ਥਾਂ ਨਾ ਹੋਵੇ ਪਾਉਂਦੇ ਹੀ। ਹੁਣ ਸੁਣਿਆ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਇਸ ਅੰਧੇ ਮਨ ਨੇ ਇੰਨਾ ਕੀਮਤੀ ਜੀਵਨ ਸਿਰਫ ਸਰੀਰਕ ਦੁਨੀਆਂ ਦੇ ਵਿੱਚ ਹੰਢਾਉਂਦਿਆਂ ਗਵਾ ਦਿੱਤਾ, ਅੰਦਰ ਦਾ ਧਨ ਇਕੱਠਾ ਨਹੀਂ ਕੀਤਾ। ਮੈਂ ਸਵਈਆ ਸਾਂਝਾ ਕਰ ਰਿਹਾ ਸੀ ਜਿਹਦੇ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਾਰੇ ਭੱਟ ਕਹਿੰਦੇ ਨੇ, ਇੱਕ ਉਹਨਾਂ ਨੇ ਪੜ੍ਹਿਆ, ਤੈਂ ਪੜ੍ਹਿਓ ਇੱਕ ਔਰ ਸਵਈਆ ਇੱਕ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਸਾਂਝਾ ਕਰ ਰਿਹਾ ਸੀ, ਪੂਰਨ ਪ੍ਰੇਮ ਪ੍ਰਤੀਤ ਸਜੈ, ਪ੍ਰਤੀਤ ਡੂੰਘਾ ਵਿਸ਼ਵਾਸ, ਜਿਹੜਾ ਗੁਰੂ ਨਾਲ ਸੌਦੇਬਾਜ਼ੀ ਨਹੀਂ ਕਰਦਾ, ਅੰਦਰੋਂ ਟੁੱਟਦਾ ਹੀ ਨਹੀਂ ਕਦੀ, ਪੂਰਨ ਪ੍ਰੇਮ ਪ੍ਰਤੀਤ ਸਜੈ, ਜੇ ਮਾਰ ਕੱਢੈ ਵੀ ਧਿਆਈ, ਉਹਦਾ ਜੀਵਨ ਇਸ ਤਰ੍ਹਾਂ ਦਾ ਹੈ, ਗੁਰੂ ਧੱਕੇ ਮਾਰ ਕੇ ਵੀ ਬਾਹਰ ਕੱਢਦਾ ਹੈ, ਉਹਦੀ ਪ੍ਰੀਤ ਨਹੀਂ ਹਿੱਲਦੀ, ਪਿਆਰ ਨਹੀਂ ਟੁੱਟਦਾ, ਫਿਰ ਪਰਤ ਕੇ ਆਉਂਦਾ, ਦਰਵਾਜ਼ੇ ਤੇ ਬਹਿ ਰਹਿੰਦਾ, ਦਰਵਾਜ਼ਾ ਨਹੀਂ ਛੱਡਦਾ, ਪੂਰਨ ਪ੍ਰੇਮ ਉਹਦਾ, ਰੱਬ ਨਾਲ ਪੂਰਨ ਪ੍ਰੇਮ ਤੇ ਪੂਰਨ ਪ੍ਰਤੀਤ ਸਜੈ, ਇਹ ਦੋ ਚੀਜ਼ਾਂ ਪ੍ਰੇਮ ਤੇ ਪ੍ਰਤੀਤ ਜਿਸ ਸਿੱਖ ਦੇ ਜੀਵਨ ਵਿੱਚ ਆ ਜਾਂਦੀਆਂ ਨੇ, ਉਹ ਫਿਰ ਸਜਣ ਲੱਗ ਪੈਂਦਾ। ਸਜੇ ਦਾ ਅਰਥ ਹੈ ਫੱਬਣ ਲੱਗ ਪੈਂਦਾ, ਉਹਦਾ ਚਿਹਰਾ ਮੋਹਰਾ ਫਿਰ ਵਹਿੰਦਿਆਂ ਰੱਬ ਚੇਤੇ ਆਉਂਦਾ। ਪੂਰਨ ਪ੍ਰੇਮ ਪ੍ਰਤੀਤ ਸਜੈ, ਬਰਤ ਗੋਰ ਮੜੀ ਮੱਠ ਭੂਲ ਨਾ ਮਾਨੈ। ਇਹਨਾਂ ਅਰਥਾਂ ਵੱਲ ਥੋੜਾ ਜਿਹਾ ਧਿਆਨ ਦੇਣ। ਇਹਨਾਂ ਸ਼ਬਦਾਂ ਦੇ ਇਹ ਅਰਥ ਨਹੀਂ ਵੀ ਬਰਤ ਗੋਰ ਤੇ ਮੜੀ ਨੂੰ ਤੁਸੀਂ ਨਹੀਂ ਮੰਨਣਾ, ਇਹ ਨਹੀਂ ਅਰਥ। ਅਰਥ ਵੈਸੇ ਇਹਦੇ ਇਸ਼ਾਰਾ ਇੱਧਰ ਹੀ ਵੀ ਮੰਨਣਾ ਨਹੀਂ, ਪਰ ਜਦੋਂ ਤੁਸੀਂ ਇਹਦੇ ਅਖਰੀ ਅਰਥਾਂ ਵੱਲ ਜਾਓਗੇ, ਉਹਦੇ ਅਰਥ ਪਿਛਲੀ ਪੰਕਤੀ ਨੂੰ ਜੋੜ ਕੇ ਕਰੋ, ਕਿਉਂਕਿ ਜਦੋਂ ਵੀ ਕਿਸੇ ਸ਼ਬਦ ਦੇ ਅਰਥ ਕੀਤੇ ਜਾਂਦੇ ਉਹਦੇ ਉਹ ਰਿਲੇਟਡ ਹੁੰਦੀ ਸੰਬੰਧਿਤ ਪਿਛਲੀ ਪੰਕਤੀ ਨਾਲ। ਇਹਦੇ ਦੋਵਾਂ ਪੰਕਤੀਆਂ ਨੂੰ ਤੁਸੀਂ ਲਿਖ ਕੇ ਪੜ੍ਹਨਾ, ਇਹਦੇ ਸਾਬਤ ਅਰਥ ਇਹ ਹੋਣਗੇ ਵੀ ਐਸਾ ਮਨੁੱਖ, ਐਸਾ ਖਾਲਸਾ ਜਿਹੜਾ ਪੂਰਨ ਜੋਤ ਨੂੰ ਦਿਨ ਰਾਤ ਦੇ ਵਿੱਚ ਜਪਦਾ, ਇੱਕ ਤੋਂ ਬਿਨਾਂ ਕਿਸੇ ਦਾ ਸਿਮਰਨ ਨਹੀਂ ਕਰਦਾ, ਪੂਰਨ ਪ੍ਰੇਮ ਤੇ ਪ੍ਰਤੀਤ ਨਾਲ ਸੱਜ ਜਾਂਦਾ ਹੈ, ਉਹ ਫਿਰ ਪਰਤ ਕੇ ਨਾ ਗੋਰ ਨੂੰ ਮੰਨਦਾ ਹੈ, ਨਾ ਮੜੀ ਨੂੰ ਮੰਨਦਾ ਤੇ ਨਾ ਵਰਤ ਮੰਨਦਾ, ਉਹ ਮੰਨਦਾ ਹੀ ਨਹੀਂ ਕਿਉਂਕਿ ਛੋਟੀ ਰਹਿ ਗਏ, ਉਹਨੂੰ ਕਹਿਣਾ ਨਹੀਂ ਪੈਂਦਾ ਵੀ ਤੂੰ ਨਾ ਮੰਨੀ, ਮੰਨਦਾ ਹੀ ਨਹੀਂ ਉਹ। ਐਸਾ ਖਾਲਸਾ ਫਿਰ ਮੜੀਆਂ ਨੂੰ, ਗੋਰਾਂ ਨੂੰ, ਵਰਤਾਂ ਨੂੰ ਨਹੀਂ ਮੰਨਦਾ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨ ਏਕ ਪਛਾਣੈ, ਤੀਰਥਾਂ ਦੇ ਉੱਤੇ ਫਿਰ ਉਹਦਾ ਵਿਸ਼ਵਾਸ ਉੱਠ ਜਾਂਦਾ ਹੈ, ਅੰਦਰ ਰਹਿੰਦੇ ਨੇ, ਝੂਠੇ ਦਾਨਾਂ ਤੋਂ ਉੱਚਾ ਹੋ ਜਾਂਦਾ, ਝੂਠੇ ਤਪਾਂ ਤੋਂ, ਝੂਠੀਆਂ ਗੱਲਾਂ ਤੋਂ ਉੱਚਾ ਉੱਠ ਜਾਂਦਾ ਹੈ, ਇੱਕ ਤੋਂ ਬਿਨਾਂ ਕਿਸੇ ਨੂੰ ਪਛਾਣਦੇ ਨਹੀਂ। ਤੇ ਅਖੀਰ ਤੇ ਕਹਿ ਦਿੱਤਾ, ਪੂਰਨ ਜੋਤ ਜਗੈ ਘੱਟ ਮੈਂ, ਘੱਟ ਦਾ ਅਰਥ ਹੈ ਹਿਰਦਾ, ਉਹਦੇ ਹਿਰਦੇ ਵਿੱਚ ਪੂਰਨ ਜੋਤ ਜਗ ਪੈਂਦੀ ਹੈ, ਤੇ ਹਿਰਦਾ ਉਹ ਅਸਥਾਨ ਹੈ ਜਿਹਨੂੰ ਕਹਿੰਦੇ ਦਿਹਲੀ ਦੀਪਕ। ਦਿਹਲੀ ਦਾ ਮਤਲਬ ਹੁੰਦਾ ਹੈ ਵੀ ਪੁਰਾਣੇ ਸਮੇਂ ਵਿੱਚ ਲਾਈਟ ਨਹੀਂ ਸੀ ਹੁੰਦੀ, ਉਦੋਂ ਅੰਦਰ ਵੀ ਚਾਨਣ ਚਾਹੀਦਾ ਹੁੰਦਾ ਸੀ ਤੇ ਬਾਹਰ ਵੀ, ਤੇ ਲਾਈਟਾਂ ਹੁੰਦੀਆਂ ਨਹੀਂ ਸਨ, ਲਾਲਟਨ ਹੁੰਦੀ ਸੀ ਜਿਹੜੀ ਕਿੱਲੀ ਨਾਲ ਟੰਗੀ ਦੀ ਸੀ। ਉਹ ਦਰਵਾਜ਼ੇ ਦੇ ਉੱਪਰ ਇੱਕ ਛੋਟਾ ਜਿਹਾ ਕਿੱਲ ਹੁੰਦਾ ਸੀ, ਉਹਦੇ ਨਾਲ ਟੰਗ ਦਿੰਦੇ ਸਨ। ਉਹਦਾ ਚਾਨਣ ਬਾਹਰ ਵੀ ਹੁੰਦਾ ਸੀ ਤੇ ਉਹਦਾ ਚਾਨਣ ਕਮਰੇ ਦੇ ਵਿੱਚ ਵੀ ਹੁੰਦਾ ਸੀ। ਉਹਨੂੰ ਕਹਿੰਦੇ ਨੇ ਦਿੱਲੀ ਦੀਪਕ, ਦਹਿਲੀਜ਼ ਤੇ ਟੰਗਿਆ ਹੋਇਆ ਦੀਵਾ। ਉਸ ਖਾਲਸੇ ਦੇ ਹਿਰਦੇ ਵਿੱਚ ਦਹਿਲੀਜ਼ ਤੇ ਦੀਵਾ ਜਗ ਪੈਂਦਾ ਹਿਰਦੇ ਤੇ, ਉਹਦੇ ਅੰਦਰਲੇ ਜੀਵਨ ਅਧਿਆਤਮਕ ਜੀਵਨ ਵਿੱਚ ਵੀ ਚਾਨਣ ਹੋ ਜਾਂਦਾ ਹੈ ਤੇ ਉਸ ਦੀਪਕ ਦਾ ਚਾਨਣ ਬਾਹਰਲੇ ਪਾਸੇ ਸਮਾਜ ਵਿੱਚ ਕਾਰੋਬਾਰ ਵਿੱਚ ਵੀ ਉਹਦਾ ਚਾਨਣ ਹੁੰਦਾ ਹੈ। ਉਹਨੂੰ ਕਹਿੰਦੇ ਪੂਰਨ ਜੋਤ ਜਗੈ ਘੱਟ ਮੈਂ, ਤਬ ਇਹ ਉੱਤੇ ਵਾਲਾ ਸਾਰਾ ਕੁਝ ਜਿੱਦਣ ਕਰ ਲਏਗਾ ਉਸ ਵੇਲੇ ਖਾਲਸ, ਉਹ ਖਾਲਸਾ ਹੋ ਗਿਆ। ਖਾਲਸ ਤਾਂ ਹੀ ਨਿਖਾਲਸ ਜਾਣਾ, ਨਿਖਾਲਸ ਦਾ ਅਰਥ ਹੈ ਜਿਹਨੂੰ ਹੋਰ ਸ਼ੁੱਧ ਕੀਤਾ ਹੀ ਨਹੀਂ ਜਾ ਸਕਦਾ। ਜਿਵੇਂ ਆਪਾਂ ਕਹਿੰਦੇ ਹਾਂ ਦੁੱਧ ਚਿੱਟਾ, ਦੁੱਧ ਚਿੱਟੇ ਦਾ ਮਤਲਬ ਇਹਦੇ ਉੱਤੇ ਹੋਰ ਸਫੇਦੀ ਨਹੀਂ ਕੀਤੀ ਜਾ ਸਕਦੀ, ਇਹਦੇ 'ਤੇ ਹੋਰ ਕਿਹੜਾ ਰੰਗ ਕਰੋਗੇ। ਖਾਲਸੇ ਦੇ ਅਰਥ ਨੇ ਹੁਣ ਕਰਨ ਵਾਲਾ ਬਚੇ ਕੁਝ ਨਹੀਂ, ਸਭ ਕੁਝ ਹੋ ਗਿਆ। ਸੋ ਇਸ ਸਵੱਈਏ ਦੇ ਅਰਥ ਫਿਰ ਬਚੇ ਨੇ ਕੁਝ, ਕੱਲ੍ਹ ਫਿਰ ਯਤਨ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ।